ਨਾਨਕ ਮਤੇ ਦੀ ਧਰਤੀ ਉੱਪਰ ਸਿੱਧਾਂ ਵੱਲੋਂ ਸਤਿਗੁਰਾਂ ਦੇ ਪਾਵਨ ਸਥਾਨ ਦੀ ਕੀਤੀ ਬੇਅਦਬੀ ਨੂੰ ਨਾ ਸਹਾਰਦਿਆਂ ਸਤਿਗੁਰਾਂ ਦੇ ਸੇਵਕ ਭਾਈ ਅਲਮਸਤ ਨੇ ਮਹਾਰਾਜ ਨੂੰ ਯਾਦ ਕੀਤਾ। ਸਿੱਖ ਦੀ ਭਾਵਨਾ ਜਾਣਦਿਆਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਨਾਨਕ ਮਤੇ ਨੂੰ ਚਾਲੇ ਪਾਏ ਨੇ। ਫੌਜਾਂ ਨੂੰ ਨਾਲ ਲੈ ਕੇ ਮਹਾਰਾਜ ਜੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ ਨੇ। ਕਰਤਾਰਪੁਰ ਸਾਹਿਬ ਦੇ ਨੇੜੇ ਵੱਡੇ ਮੀਰ ਨਾਮ ਦਾ ਨਗਰ ਪੈਂਦਾ ਹੈ। ਉਸ ਨਗਰ ਵਿੱਚ ਰਹਿੰਦੇ ਹੋਏ ਪਠਾਣਾਂ ਨੂੰ ਜਦੋਂ ਪਤਾ ਲੱਗਿਆ, ਆਪਸ ਵਿੱਚ ਉਹਨਾਂ ਨੇ ਸਲਾਹ ਮਸ਼ਵਰਾ ਕੀਤਾ, ਚੱਲ ਕੇ ਮਹਾਰਾਜ ਦੇ ਦਰਸ਼ਨ ਕਰਦੇ ਆ, ਜੇ ਚਾਕਰੀ ਤੇ ਰੱਖ ਲੈਣਗੇ ਭਲੀ ਗੱਲ ਹੈ, ਨਹੀਂ ਤਾਂ ਦਰਸ਼ਨ ਤਾਂ ਕਰ ਹੀ ਲਵਾਂਗੇ। 10 ਕੁ ਪਠਾਣ ਇਕੱਠੇ ਹੋ ਕਰਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਪਹੁੰਚੇ ਨੇ। ਮਹਾਰਾਜ ਦਾ ਦਰਬਾਰ ਸਜਿਆ। ਦਰਬਾਰ ਦੇ ਸਾਹਮਣੇ ਆ ਕੇ ਜਿੱਥੇ ਮਹਾਰਾਜ ਦੀ ਦ੍ਰਿਸ਼ਟੀ ਪੈਂਦੀ ਉੱਥੇ ਆ ਕੇ ਪਠਾਨ ਖਲੋ ਗਏ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਜਦੋਂ ਨਿਗਾਹ ਪਈ ਤੇ ਉਹਨਾਂ ਪਠਾਣਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਸੁਨੇਹਾ ਭੇਜਿਆ ਕਿ ਕੌਣ ਹੋ ਭਾਈ, ਕਿੱਥੋਂ ਆਏ ਹੋ। ਉਹਨਾਂ ਨੇ ਆਖਿਆ, ਮਹਾਰਾਜ ਜੀ ਤੁਹਾਡੇ ਦਰਸ਼ਨਾਂ ਨੂੰ ਆਏ ਆ, ਜੇ ਚਾਕਰੀ ਮਿਲੇ ਤੇ ਭਲੀ ਗੱਲ ਹੈ, ਨਹੀਂ ਤਾਂ ਤੁਹਾਡੇ ਦੀਦਾਰ ਧੋ ਜਾਵਣਗੇ। ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਦਰਬਾਰ ਵਿੱਚ ਸੱਜਿਆ। ਸ਼ਸਤਰਧਾਰੀ ਨੇ, ਯੋਧੇ ਨੇ, ਤਾਂ ਮਹਾਰਾਜ ਜੀ ਯੋਧਿਆਂ ਦੇ ਕਦਰਦਾਨ ਨੇ, ਕਵੀਆਂ ਦੇ ਕਦਰਦਾਨ ਨੇ, ਗਵਈਆਂ ਦੇ ਕਦਰਦਾਨ ਨੇ। ਢਾਡੀਆਂ ਦੀ ਜੇ ਕਦਰ ਪਾਈ ਤੇ 6ਵੇਂ ਪਾਤਸ਼ਾਹ ਨੇ, ਯੋਧਿਆਂ ਦੀ ਕਦਰ ਪਾਈ 6ਵੇਂ ਪਾਤਸ਼ਾਹ ਨੇ। ਸ਼ਸਤਰ ਤਾਂ ਸਾਰਿਆਂ ਕੋਲ ਸੀ, ਜੇ ਸ਼ਸਤਰਾਂ ਦੀ ਸਹੀ ਕਦਰ ਪਾਈ ਹੈ ਤੇ ਸ਼ਸਤਰਾਂ ਨੂੰ ਸਹੀ ਵਰਤਿਆ ਤੇ ਉਹ ਮੀਰੀ ਪੀਰ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨੇ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਹੁਕਮ ਮੰਨ ਕੇ ਜਦੋਂ ਦਰਬਾਰ ਵਿੱਚ ਆਏ ਤੇ ਉਹਨਾਂ ਵਿੱਚ ਇੱਕ 16 ਸਾਲਾਂ ਦਾ ਪਠਾਣ ਹੈ। ਉਹਦੇ ਸਰੀਰ ਡੀਲ ਨੂੰ ਵੇਖ ਕੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਬੜੇ ਪ੍ਰਸੰਨ ਹੁੰਦੇ ਨੇ। ਆਓ ਅਗਲੇ ਪ੍ਰਕਰਨ ਸਰਵਣ ਕਰੀਏ। ਮਨ ਬਿਰਤੀਆਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਣਾ ਪਾਸ ਜੋੜੀਏ। ਮਨ ਦੀ ਇਕਾਗਰਤਾ ਦਾ ਸਾਧਨ ਗੁਰੂ ਕਾ ਸ਼ਬਦ ਹੈ। ਪਿਆਰ ਨਾਲ ਸਾਰੀਆਂ ਸੰਗਤਾਂ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ। ਸਤਿਗੁਰ ਕੋ ਰੁਖ ਦੇਖ ਕੇ ਆਏ ਨਿਕਟ ਪਠਾਨ।
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਰੁਖ ਵੇਖ ਕਰਕੇ 10 ਦੇ 10 ਪਠਾਨ ਗੁਰੂ ਸਾਹਿਬ ਜੀ ਦੇ ਦਰਬਾਰ ਦੇ ਵਿੱਚ ਆ ਪਹੁੰਚੇ ਹਨ।
ਸਨਮੁਖ ਠਾਡੇ ਹੋਏ ਰਹੇ ਬਨ ਕੇ ਸਕਲ ਸਮਾਨ।
ਕਤਾਰ ਬਨ ਕੇ ਮਹਾਰਾਜ ਸਤਿਗੁਰਾਂ ਦੇ ਸਨਮੁਖ ਆ ਕਰਕੇ ਖਲੋ ਗਏ। ਜਿਨ੍ਹਾਂ ਨੇ ਤਨ ਦੇ ਉੱਪਰ ਸ਼ਸਤਰ ਧਾਰਨ ਕੀਤੇ ਹੋਏ ਨੇ, ਤਿਆਰ ਬਰ ਤਿਆਰ ਯੋਧੇ ਹਨ।
ਚੌਪਈ ਸ਼੍ਰੀ ਹਰਗੋਬਿੰਦ ਬੂਜਨ ਠਾਨ।
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਤਿੰਨਾਂ ਪਠਾਣਾਂ ਨੂੰ ਪੁੱਛਿਆ ਹੈ,
ਨਹੀਂ ਬੈਸ ਕੋ ਹੈ ਜੋ ਪਠਾਨ,
ਕਿ ਤੁਹਾਡੇ ਵਿੱਚ ਜਿਹੜਾ ਨਵੀਂ ਉਮਰ ਦਾ ਪਠਾਨ ਹੈ,
ਕਿਸ ਕੋ ਪੁੱਤਰ ਨਾਮ ਕਿਆ ਹੈ,
ਇਹਦਾ ਨਾਮ ਕੀ ਹੈ, ਇਹਦੇ ਪਿਤਾ ਦਾ ਨਾਮ ਕੀ, ਕਿਸ ਦਾ ਇਹ ਪੁੱਤਰ ਹੈ,
ਤੁਮ ਡਿਗ ਬਸੈ ਕੇ ਅਨਤੈਰ ਹੈ,
ਇਹ ਤੁਹਾਡੇ ਕੋਲ ਰਹਿੰਦਾ ਹੈ, ਜਾਂ ਇਹਦਾ ਕੋਈ ਨਗਰ ਹੋਰ ਹੈ, ਕਿਸੇ ਹੋਰ ਨਗਰ ਦਾ ਇਹ ਰਹਿਣ ਵਾਲਾ ਹੈ।
ਸੁਣ ਇਸਮਾਇਲ ਖਾਨ ਬਖਾਨੇ।
ਜਿਹੜਾ ਉਹਨਾਂ ਪਠਾਣਾ ਦੇ ਵਿੱਚ ਇਸਮਾਇਲ ਖਾਨ ਸੀ, ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਬਚਨ ਸੁਣ ਕੇ ਬੇਨਤੀ ਕਰਨ ਲੱਗਾ,
ਗੁਰੂ ਗਰੀਬ ਨਿਵਾਜ ਮਹਾਨੇ।
ਹੇ ਗੁਰੂ ਗਰੀਬ ਨਿਵਾਜ, ਆਪ ਜੀ ਬੜੇ ਦਿਆਲੂ ਕਿਰਪਾਲੂ ਹੋ, ਗਰੀਬਾਂ ਨੂੰ ਨਿਵਾਜਣ ਵਾਲੇ, ਦੀਨਾਂ ਉੱਪਰ ਦਇਆ ਕਰਨ ਵਾਲੇ, ਤੁਹਾਡੇ ਜਿਹਾ ਹੋਰ ਕੋਈ ਇਸ ਜੱਗ ਵਿੱਚ ਹੋਰ ਨਹੀਂ ਹੈ, ਜੈਸੇ ਆਪ ਜੀ ਮਿਹਰਬਾਨ ਹੋ।
ਆਲਮਪੁਰਾ ਗਿਲਜਿਆ ਨਾਮਾ।
ਸਤਿਗੁਰੂ ਆਲਮਪੁਰਾ ਨਾਮ ਦਾ ਇੱਕ ਗਿਲਜਿਆ ਇਹ ਨਗਰ ਹੈ।
ਪੂਰਬ ਹੁਤੋ ਤਹਾਂ ਇਸ ਤਾਮਾ।
ਇਸ ਪਠਾਨ ਦਾ ਪਹਿਲਾ ਜਿਹੜਾ ਘਰ ਹੈ ਉਹ ਆਲਮਪੁਰਾ ਗਿਲਜੀਆ ਦੇ ਵਿੱਚ ਸੀ।
ਹੁਤੇ ਨਾਨਕੇ ਮੀਰ ਵੱਡੇ ਮਹਿ।
ਇਸ ਬਾਲਕ ਦੇ ਜਿਹੜੇ ਨਾਨਕੇ ਸਨ ਉਹ ਵੱਡੇ ਮੀਰ ਨਗਰ ਦੇ ਵਿੱਚ ਸਨ।
ਸੁਰਤ ਸੰਭਾਰੀ ਬੜੇ ਹੋਏ ਤਹਿ।
ਇਸ ਬਾਲਕ ਨੇ ਆਪਣੀ ਸੁਰਤ ਜਿਹੜੀ ਇੱਥੇ ਹੀ ਸੰਭਾਲੀ, ਇੱਥੇ ਹੀ ਉਹ ਵੱਡਾ ਹੋਇਆ ਹੈ।
ਮਾਦਰ ਪਿਦਰ ਪਿਸਤਕ ਹੋ ਗਏ।
ਇਹਦੇ ਜਿਹੜੇ ਮਾਤਾ ਪਿਤਾ ਨੇ ਛੋਟੇ ਹੁੰਦੇ ਆਏ ਉਹ ਪਿਸ਼ਤਾਂ ਨੂੰ ਚਲੇ ਗਏ ਨੇ ਪਾਪ ਉਹਨਾਂ ਨੇ ਸਰੀਰ ਤਿਆਗ ਦਿੱਤਾ ਅਕਾਲ ਬਸ ਹੋ ਗਏ ਹਨ
ਇਸ ਲਗ ਕੋਈ ਤਿਆਗਤ ਪਏ
ਇਹ ਛੋਟਾ ਜਿਹਾ ਹੁੰਦਾ ਸੀ ਇਹਨੂੰ ਕੱਲਿਆਂ ਨੂੰ ਤਿਆਗ ਕਰਕੇ ਇਸ ਤਰ੍ਹਾਂ ਦੁਨੀਆਂ ਛੱਡ ਕੇ ਚਲੇ ਗਏ
ਮਮ ਪਗਨੀ ਸੁਤ ਲਾਗਤ ਜਾਨਾ
ਤੇ ਇਹ ਜਿਹੜਾ ਬਾਲਕ ਮੇਰੀ ਭੈਣ ਦਾ ਪੁੱਤਰ ਹੈ
ਲੈ ਪਾਰਿਓ ਮੋਹੇ ਆਪਣੇ ਖਾਨਾ
ਇਹਨੂੰ ਫਿਰ ਮੈਂ ਆਪਣੇ ਨਗਰ ਵੱਡੇ ਅਮੀਰ ਲੈ ਆਇਆ ਪੁੱਤਰਾ ਵਾਂਗੂ ਘਰ ਦੇ ਵਿਚ ਰੱਖ ਕੇ ਮੈਂ ਆਪ ਇਹਦੀ ਪਾਲਣਾ ਕੀਤੀ ਹੈ
ਕੁਛ ਕਹੋਸ਼ ਅਬ ਕਰੀ ਸੰਭਾਸਕ
ਇਸ ਤਰ੍ਹਾਂ ਮਹਾਰਾਜ ਜੀ ਇਹਨੇ ਹੁਣ ਕੁਝ ਆਪਣੀ ਹੋਸ਼ ਸੰਭਾਲੀ ਹੈ ਹੁਣ ਵੱਡਾ ਹੋਇਆ ਹੁਣ ਇਹਨੂੰ ਸੋਝੀ ਪੈ ਗਈ ਹੈ
ਕਰ ਕਰ ਅੰਗ ਬਿਖੇ ਹਥਿਆਰਨ
ਇਸ ਤਰ੍ਹਾਂ ਆਪਣੇ ਸਰੀਰ ਉੱਪਰ ਹੁਣ ਹਥਿਆਰ ਵੀ ਇਹ ਧਾਰਨ ਕਰਦਾ ਹੈ
ਦਰਸ ਆਪ ਕੇ ਆਇਓ ਸੰਗ
ਤੇ ਸਾਡੇ ਨਾਲ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਇੱਥੇ ਚੱਲ ਕੇ ਆਇਆ ਹੈ
ਕਰ ਚਿਤ ਚੋਪ ਬੇਲੰਦ ਉਮੰਗ
ਆਪਣੇ ਚਿੱਤ ਦੇ ਅੰਦਰ ਬੜੀ ਖੁਸ਼ੀ ਤੇ ਉਤਸ਼ਾਹ ਧਾਰਨ ਕਰਕੇ ਮਹਾਰਾਜ ਤੁਹਾਡੇ ਦਰਬਾਰ ਵਿੱਚ ਵੀ ਹਾਜ਼ਰ ਹੋਇਆ ਹੈ
ਪੈਂਦੇ ਖਾਨ ਨਾਮ ਕੋ ਕਹੈ
ਇਸ ਬਾਲਕ ਦਾ ਨਾਮ ਪੈਂਦੇ ਖਾਂ ਹੈ
ਅਬਲੋ ਹਮਰੇ ਹੀ ਘਰ ਰਹੈ
ਤੇ ਅਜੇ ਤਾਈ ਤਾਂ ਇਹ ਬਾਲਕ ਮਹਾਰਾਜ ਜੀ ਸਾਡੇ ਘਰ ਦੇ ਵਿੱਚ ਹੀ ਰਹਿੰਦਾ ਕਿਉਂਕਿ ਅਨਾਥ ਹੈ ਇਹਦੇ ਮਾਤਾ ਪਿਤਾ ਚਾਲਾ ਪਾ ਗਏ ਹਨ
ਸੁਣ ਸ਼੍ਰੀ ਹਰਗੋਬਿੰਦ ਉਚਾਰਾ
ਇਹ ਬਚਨ ਸੁਣ ਕੇ ਮਹਾਰਾਜ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਪਠਾਣਾ ਨੂੰ ਕਹਿਣ ਲੱਗੇ ਹਨ
ਅਬ ਤੋ ਹੁਣ ਲੱਗਿਓ ਹੁਸ਼ਿਆਰਾ
ਪਾਤਸ਼ਾਹ ਕਹਿੰਦੇ ਹੁਣ ਤਾਂ ਇਹ ਹੁਸ਼ਿਆਰ ਹੋਣ ਲੱਗ ਪਿਆ ਸੁਰਤ ਸੰਭਾਲ ਲਈ ਸੋਝੀ ਆ ਗਈ ਇਹਨੂੰ ਜਵਾਨ ਹੋਣ ਲੱਗ ਪਿਆ ਹੈ
ਮਹਾ ਢੀਲ ਹੋਏ ਸ਼ਸਤਰ ਤਰਾਇਆ
ਜਿਉਂ ਜਿਉਂ ਇਹਦੀ ਉਮਰ ਵਧੇਗੀ ਨਾ ਤਿਉਂ ਤਿਉਂ ਇਹਦਾ ਕੱਦ ਵੀ ਵਧੇਗਾ ਤੇ ਸਰੀਰ ਦੇ ਉੱਪਰ ਚੰਗੇ ਵਧੀਆ ਸ਼ਸਤਰ ਧਾਰਨ ਕਰੇਗਾ
ਸੰਗਰ ਮੈਂ ਬੜ ਕਾਜ ਕਰਾਇਆ
ਤੇ ਜਦੋਂ ਲੋੜ ਪਏਗੀ ਮੈਦਾਨੇ ਜੰਗ ਵਿੱਚ ਵੱਡੇ ਵੱਡੇ ਕਾਰਜ ਵੀ ਇਹ ਜ਼ਰੂਰ ਕਰੇਗਾ
ਜੇ ਚਾਕਰ ਇਸ ਰਾਖਨ ਕਰੈ
ਤੇ ਜੇਕਰ ਅਸੀਂ ਇਹਨੂੰ ਆਪਣੇ ਕੋਲ ਆਪਣਾ ਚਾਕਰ ਰੱਖ ਲਈਏ
ਰਹਿ ਕੇ ਨਹੀਂ ਮਨੋਰਥ ਤਰੈ
ਇਹ ਸਾਡੇ ਕੋਲ ਚਾਕਰ ਰਹਿਣਾ ਚਾਹੁੰਦਾ ਸਾਡੇ ਕੋਲ ਨੌਕਰੀ ਕਰਨਾ ਚਾਹੁੰਦਾ ਜਾਂ ਫਿਰ ਇਹਨੇ ਆਪਣੇ ਮਨ ਵਿੱਚ ਸਾਡੇ ਕੋਲ ਨਾ ਰਹਿਣ ਦਾ ਮਨੋਰਥ ਧਾਰਨ ਕੀਤਾ ਵੀ ਕਿਤੇ ਹੋਰ ਜਾ ਕੇ ਚਾਕਰੀ ਕਰਨਾ ਚਾਹੁੰਦਾ ਹੈ
ਬੋਹਰ ਖਾਨ ਗੁਰ ਸੰਗ ਬਖਾਨਾ
ਇਹ ਬਚਨ ਸੁਣ ਕਰਕੇ ਜਿਹੜਾ ਇਸਮਾਇਲ ਖਾਨ ਸੀ ਉਹਨੇ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਬੇਨਤੀ ਕੀਤੀ
ਸਗਲ ਪਠਾਨਨ ਕੋਮ ਕੋਮ ਜੋ ਜਾਨਾ
ਸਤਿਗੁਰ ਜੀ ਜਿਹੜੀ ਪਠਾਣਾ ਦੀ ਕੌਮ ਹੈ ਨਾ ਇਹਨਾਂ ਦਾ ਕੰਮ ਹੀ ਇਸ ਤਰ੍ਹਾਂ ਚਾਕਰੀ ਕਰਨਾ ਹੈ
ਇਨਕੋ ਕਾਮ ਚਾਕਰੀ ਹੈ
ਇਸ ਤਰ੍ਹਾਂ ਇਹ ਬਾਦਸ਼ਾਹਾਂ ਦੀ ਉਮਰਾਵਾਂ ਦੀ ਨਵਾਬਾਂ ਦੀ ਹੁਕਮਰਾਨਾਂ ਦੀ ਜਾ ਕੇ ਚਾਕਰੀ ਕਰਦੇ ਹਨ
ਤੁਮਸਮ ਕੇਸਾ ਮਾਪੀ ਰਹੇ
ਜਿਵੇਂ ਆਪ ਜੀ ਵਰਗੇ ਵੱਡੇ ਲੋਕ ਨੇ ਮਹਾਰਾਜ ਜੀ ਉਹਨਾਂ ਦੇ ਕੋਲ ਜਾ ਕੇ ਚਾਕਰੀ ਕਰਦੇ ਨੇ ਜਿਹੜੇ ਪਠਾਨ ਹਨ
ਰਹੇ ਆਪਣੀ ਨਿਤ ਗੁਜਰਾਨ
ਤੇ ਸਾਡੀ ਗੁਜਰਾਨ ਦਾ ਤਾਂ ਸਾਧਨ ਹੀ ਇਹੀ ਹੈ ਅਸੀਂ ਯੋਧੇ ਹਾਂ ਸ਼ਸਤਰ ਧਾਰੀ ਹਾਂ ਤੇ ਜਾ ਕੇ ਅਸੀਂ ਵੱਡੇ ਵੱਡੇ ਰਾਜਿਆਂ ਕੋਲ ਮਹਾਰਾਜਿਆਂ ਕੋਲ ਚਾਕਰੀ ਕਰਦੇ ਹਾਂ ਤੇ ਆਪਣੀ ਗੁਜਰਾਨ ਕਰਦੇ ਹਾਂ
ਜਿਸ ਕੀ ਜੈਸਹ ਬਨੈ ਜਹਾਨ
ਜਹਾਨ ਦੇ ਵਿੱਚ ਜਿਹਦਾ ਰੁਜ਼ਗਾਰ ਜਿਸ ਤਰ੍ਹਾਂ ਦਾ ਉਦਾਂ ਦਾ ਰੁਜ਼ਗਾਰ ਕਰਦਾ ਜਿਵੇਂ ਕਿਸੇ ਦਾ ਗੁਜ਼ਾਰਾ ਹੁੰਦਾ ਮਹਾਰਾਜ ਉਸੇ ਤਰ੍ਹਾਂ ਹੀ ਉਹ ਆਪਣਾ ਗੁਜ਼ਾਰਾ ਕਰਦਾ ਹੈ
ਤਕੜੀ ਤੁਲਨ ਕੇ ਖੇਤੀ ਕਰਨੀ
ਜਿਵੇਂ ਜਗਤ ਦੇ ਵਿੱਚ ਕੁਝ ਲੋਕ ਤਕੜੀ ਤੋਲਦੇ ਨੇ ਦੁਕਾਨ ਬਣਾ ਕੇ ਪਰਚੂਨ ਦੀ ਸਮਾਨ ਆਦਿਕ ਲੋਕਾਂ ਨੂੰ ਵੇਚਦੇ ਨੇ ਕਈ ਲੋਕ ਆਪਣੀ ਖੇਤੀ ਕਰਦੇ ਹਨ
ਜੇ ਇਤਿਆਦ ਕਾਰ ਜਗ ਬਰਨੀ
ਇਸ ਤੋਂ ਇਲਾਵਾ ਜਗਤ ਵਿੱਚ ਵੀ ਹੋਰ ਬਹੁਤ ਸਾਰੀਆਂ ਮਹਾਰਾਜ ਇਹੋ ਜਿਹੀਆਂ ਕਾਰਾਂ ਨੇ ਬਹੁਤ ਸਾਰੇ ਕਾਰਜ ਨੇ ਜਿਹਨੂੰ ਕਰਕੇ ਲੋਕ ਆਪਣਾ ਗੁਜਰਾਨ ਕਰਦੇ ਹਨ
ਕਰੇ ਪਠਾਨਨ ਅੰਗੀਕਾਰ
ਪਰ ਜਿਹੜੇ ਪਠਾਨ ਨੇ ਉਹ ਕਿਸੇ ਤਰ੍ਹਾਂ ਦੀ ਕਾਰ ਅੰਗੀਕਾਰ ਨਹੀਂ ਕਰਦੇ ਨਾ ਉਹ ਤੱਕੜੀ ਤੋਲਦੇ ਨੇ ਨਾ ਖੇਤੀ ਕਰਦੇ ਨਾ ਕੋਈ ਹੋਰ ਕੰਮ ਕਾਰ ਕਰਦੇ ਨੇ ਪਠਾਣਾ ਦਾ ਕੰਮ ਹੈ ਸ਼ਸਤਰ ਧਾਰਨ ਕਰਕੇ ਮੈਦਾਨੇ ਜੰਗ ਵਿੱਚ ਮਰਨਾ ਔਰ ਮਾਰਨਾ ਅਸੀਂ ਇਹੀ ਆਪਣਾ ਕਾਰਜ ਕਰਦੇ ਹਾਂ
ਇਨਕੋ ਹਿਤ ਹੈ ਜੰਗ ਅਖਾਰਾ
ਪਠਾਣਾ ਦਾ ਜਿਹੜਾ ਪ੍ਰੇਮ ਹੈ ਉਹ ਜੰਗ ਅਖਾੜਿਆਂ ਦੇ ਨਾਲ ਹੀ ਹੈ
ਮਿਹਰਬਾਨਗੀ ਆਪ ਜੇ ਧਰੋ
ਤੇ ਜੇਕਰ ਆਪ ਜੀ ਮਹਾਰਾਜ ਮਿਹਰਬਾਨਗੀ ਕਰੋ
ਰਾਖੋ ਡਿਗ ਪ੍ਰਤ ਪਾਰਨ ਕਰੋ
ਤੇ ਪੈਂਦੇ ਖਾਂ ਨੂੰ ਤੁਸੀਂ ਆਪਣੇ ਕੋਲ ਚਾਕਰ ਰੱਖ ਲਓ ਤੇ ਇਹਨੂੰ ਪਾਲ ਲਓ
ਇਹ ਪਠਾਨ ਕੋ ਭੂਤ ਮਹਾਨੋ
ਪੈਂਦੇ ਖਾਂ ਵੀ ਕਿਸੇ ਪਠਾਨ ਦਾ ਪੁੱਤਰ ਹੈ
ਕਰਹਿ ਕਾਜ ਜਬ ਤੁਮ ਰਣ ਠਾਨੋ
ਜਦੋਂ ਤੁਸੀਂ ਜੰਗ ਕਰੋਗੇ ਮਹਾਰਾਜ ਮੈਦਾਨੇ ਜੰਗ ਵਿੱਚ ਤੁਹਾਡੇ ਬੜੇ ਕਾਰਜ ਕਰੇਗਾ
ਜੇ ਪਰ ਵਸਤ ਕਰੋ ਤੁਮ ਆਛੇ
ਜੇਕਰ ਆਪ ਜੀ ਇਹਦੀ ਚੰਗੀ ਤਰ੍ਹਾਂ ਪ੍ਰਵਿਰਸ ਕਰੋਗੇ ਚੰਗੀ ਤਰ੍ਹਾਂ ਇਹਦੀ ਪ੍ਰਤਪਾਲਣਾ ਕਰੋਗੇ
ਮਿਲੇ ਪਦਾਰਥ ਜਸ ਮਨ ਬਾਛੇ
ਜਿਵੇਂ ਇਹ ਮਨ ਵਿੱਚ ਚਾਹੇ ਜੇਕਰ ਉਸ ਤਰ੍ਹਾਂ ਦੇ ਖਾਣ ਵਾਸਤੇ ਨੂੰ ਪਦਾਰਥ ਮਿਲ ਜਾਵਣ
ਹੋਰ ਦੇਖੀਏ ਡੀਲ ਬਿਲੰਦ
ਪਾਤਸ਼ਾਹ ਫਿਰ ਵੇਖਿਓ ਇਹਦੇ ਸਰੀਰ ਦਾ ਕੱਦ ਕਿਵੇਂ ਨਿਕਲਦਾ ਹੈ
ਇਹ ਇਕੱਲੀ ਸਮ ਨਰ ਬ੍ਰਿੰਦ
ਇਹ ਇਕੱਲਾ ਜਾਣਾ ਫਿਰ ਕਈ ਯੋਧਿਆਂ ਦੇ ਬਰਾਬਰ ਹੋਇਆ ਕਰੇਗਾ ਜਿਉਂ ਜਿਉਂ ਇਹਦੀ ਡੀਲ ਡੌਲ ਵਧੇਗੀ ਨਾ ਹੋਰ ਬਲੀ ਬਣੇਗਾ ਤੇ ਕੱਲਾ ਜਾਣਾ ਕਈਆਂ ਦਾ ਮੁਕਾਬਲਾ ਕਰ ਸਕੇਗਾ
ਬਲੀ ਵਿਸਾਲ ਹੋਏ ਜਸ ਤਨ ਹੈ
ਹੁਣ ਜਿਸ ਤਰ੍ਹਾਂ ਇਹਦੇ ਸਰੀਰ ਦੀ ਡੀਲ ਡੌਲ ਹੈ ਇਸ ਤਰ੍ਹਾਂ ਮਹਾਰਾਜ ਆਉਣ ਵਾਲੇ ਸਮੇਂ ਵਿੱਚ ਵੀ ਇਹ ਬੜਾ ਬਲੀ ਬਣੇਗਾ
ਰਾਖੋ ਨਿਕਟ ਬੀਰ ਬਰਬਨ ਹੈ
ਕਿਰਪਾ ਕਰਕੇ ਇਹਨੂੰ ਆਪਣੇ ਕੋਲ ਆਪਣਾ ਚਾਕਰ ਰੱਖ ਲਓ ਤੇ ਬੜਾ ਵੱਡਾ ਯੋਧਾ ਇਹ ਬਣੇਗਾ
ਸ਼੍ਰੀ ਹਰਿ ਗੋਬਿੰਦ ਬਹੁਰ ਸੁਣਾਇਓ
ਇਹ ਬਚਨ ਸੁਣ ਕੇ ਮਹਾਰਾਜ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਠਾਣਾ ਨੂੰ ਆਖਿਆ
ਅਬ ਤੋ ਦਰਸ਼ਨ ਕੇ ਹਿਤ ਆਇਓ
ਸਤਿਗੁਰੂ ਕਹਿੰਦੇ ਹੁਣ ਤਾਂ ਪੈਂਦੇ ਖਾਂ ਸਾਡੇ ਦਰਸ਼ਨ ਕਰਨ ਵਾਸਤੇ ਆਇਆ ਹੈ
ਲੇ ਗਮਨੋ ਅਬ ਸਦਨ ਮਜਾਰੇ
ਇਸ ਤਰ੍ਹਾਂ ਕਰੋ ਇਹਨੂੰ ਹੁਣ ਆਪਣੇ ਘਰ ਤੁਸੀਂ ਵਾਪਸ ਲੈ ਜਾਵੋ
ਹੁਣ ਆਵੈ ਉੱਠ ਹੋਤ ਸਕਾਰੇ
ਕੱਲ ਸਵੇਰੇ ਉੱਠ ਕੇ ਨਾ ਫੇਰ ਦੁਆਰਾ ਸਾਡੇ ਕੋਲ ਆ ਜਾਣਾ
ਰਹਿ ਸੈਨ ਮਹਿਪੁਰ ਕਰਤਾਰ
ਇਹ ਸਾਡੀ ਫੌਜ ਦੇ ਵਿੱਚ ਕਰਤਾਰਪੁਰ ਸਾਹਿਬ ਰਹੇਗਾ
ਹਮ ਗਮਨੈ ਪੂਰਬ ਕੋ ਤਿਆਰ
ਅਸੀਂ ਤਾਂ ਹੁਣ ਪੂਰਬ ਦੇ ਇਲਾਕੇ ਵਿੱਚ ਜਾ ਰਹੇ ਹਾਂ ਆਪਣੀਆਂ ਫੌਜਾਂ ਨਾਲ ਤੇ ਕੁਝ ਫੌਜ ਸਾਡੀ ਕਰਤਾਰਪੁਰ ਸਾਹਿਬ ਰਹੇਗੀ ਇਹ ਸਾਡੀ ਫੌਜ ਵਿੱਚ ਕਰਤਾਰਪੁਰ ਸਾਹਿਬ ਹੀ ਰੁਕੇਗਾ
ਕਿਤਕ ਮਾਸਨ ਮੈਂ ਚਲੇ ਆਵੇ
ਕੁਝ ਕ ਮਹੀਨਿਆਂ ਦੇ ਵਿੱਚ ਅਸੀਂ ਵਾਪਸ ਮੁੜ ਆਵਾਂਗੇ
ਵਸਤਰ ਸ਼ਸਤਰ ਦੇ ਵੀਰ ਬਣਾਵੇ
ਵਾਪਸ ਆ ਕੇ ਇਹਨੂੰ ਸ਼ਸਤਰ ਬਸਤਰ ਦੇ ਕੇ ਚੰਗਾ ਘੋੜਾ ਦੇ ਕੇ ਤਿਆਰ ਬਰ ਤਿਆਰ ਯੋਧਾ ਬਣਾ ਦਿਆਂਗੇ
ਹਿਮਕੈ ਇੱਕ ਦਸ ਦੀਨ ਰੁਪਈਏ
ਇਤਨੇ ਬਚਨ ਕਹਿ ਕੇ ਦੀਨ ਦਿਆਲ ਪਾਤਸ਼ਾਹ ਨੇ 10 ਰੁਪਈਏ ਦਿੱਤੇ ਹਨ
ਉਰ ਤੇ ਲਿਹੋ ਆਹਾਰ ਖਈਏ
ਸਾਹਿਬ ਕਹਿੰਦੇ ਨਗਰ ਵਿੱਚੋਂ ਤੁਸੀਂ ਆਹਾਰ ਲੈ ਕੇ ਆਪ ਛਕ ਲਓ ਤੇ ਨਾਲੇ ਪੈਂਦੇ ਖਾਂ ਨੂੰ ਛਕਾ ਦਿਓ
ਕਰੀ ਸਲਾਮ ਪਠਾਨ ਤਾਂ ਮਾਮੂ
ਜਿੰਨੇ ਵੀ ਪਠਾਨ ਸਨ ਉਹਨਾਂ ਪਠਾਣਾ ਨੇ ਮਹਾਰਾਜ 6ਵੇਂ ਪਾਤਸ਼ਾਹ ਦੇ ਚਰਨਾਂ ਚ ਸਲਾਮ ਕੀਤੀ ਹੈ
ਹਰਕਤ ਹੋਏ ਕਰ ਗਮਨੇ ਤਾਮੂ
ਪ੍ਰਸੰਨ ਹੋ ਕਰਕੇ ਆਪਣੇ ਘਰ ਨੂੰ ਵਾਪਸ ਚਲੇ ਗਏ
ਸੋ ਦਿਨ ਕਰਿਓ ਬਿਤਾਵਨ ਸਾਰੋ
ਉਹ ਜਿਹੜਾ ਸਾਰਾ ਦਿਨ ਇਹਨਾਂ ਪਠਾਣਾ ਨੇ ਬਤੀਤ ਕੀਤਾ ਹੈ
ਨਿਸਮੈ ਸਤਗੁਰ ਖਾਏ ਆਹਾਰੋ
ਰਾਤ ਪੈ ਗਈ ਮਹਾਰਾਜ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਲੰਗਰ ਪਾਣੀ ਛਕਿਆ
ਸੁਪਤ ਜਥਾ ਸੁਖ ਰਾਤ ਬਿਤਾਈ
ਸਤਿਗੁਰੂ ਸੱਚੇ ਪਾਤਸ਼ਾਹ ਨੇ ਆਰਾਮ ਕਰਕੇ ਸੁਖਾਂ ਦੇ ਸਹਿਤ ਰਾਤ ਬਤੀਤ ਕੀਤੀ ਹੈ
ਹਰੀ ਕਿਰਿਆ ਨਿਤ ਕੀ ਚਿਤ ਲਾਈ
ਅੰਮ੍ਰਿਤ ਵੇਲਾ ਹੋਇਆ ਜਿਹੜੀ ਮਹਾਰਾਜ ਜੀ ਦੀ ਨਿਤ ਦੀ ਕਿਰਿਆ ਮਹਾਰਾਜ ਨੇ ਆਪਣੀ ਕਿਰਿਆ ਨੂੰ ਨਿਭਾਇਆ ਹੈ
ਦਿਵਸ ਚੜੇ ਪੁਨ ਸੰਗ ਚ ਆਈ
ਜਦੋਂ ਦਿਨ ਚੜਿਆ ਮਹਾਰਾਜ ਦਾ ਦੀਵਾਨ ਸਜ ਗਿਆ ਤੇ ਸੰਗਤ ਦਰਸ਼ਨਾਂ ਲਈ ਚੱਲ ਕੇ ਆਈ ਹੈ
ਦਰਸ਼ਨ ਕੋ ਸਗਰੀ ਉਮਡਾਏ
ਸਾਰੀ ਸੰਗਤ ਉਮੜ ਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਦਾ ਚਾ ਰੱਖ ਕੇ ਹਿਰਦੇ ਵਿੱਚ ਚੱਲ ਕੇ ਆਈ ਹੈ
ਬੈਠੇ ਸਤਿਗੁਰ ਲਾਏ ਦੀਵਾਨ
ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਆਪਣਾ ਦੀਵਾਨ ਸਜਾ ਕੇ ਬਿਰਾਜਮਾਨ ਹੋਏ ਹਨ
ਸ਼ਬਦ ਬਿਲਾਵਲ ਕੇ ਸੁਨਕਾਨ
ਬਿਲਾਵਲ ਦੀ ਚੌਂਕੀ ਦਾ ਸਮਾਂ ਹੋ ਗਿਆ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਤੋਂ ਬਾਅਦ ਬਿਲਾਵਲ ਦੀ ਚੌਂਕੀ ਦਾ ਸਮਾਂ ਹੁੰਦਾ ਹੈ ਤਾਂ ਸਤਿਗੁਰਾਂ ਦੇ ਦਰਬਾਰ ਵਿੱਚ ਰਬਾਬੀ ਸਿੱਖਾਂ ਨੇ ਰਾਗ ਬਿਲਾਵਲ ਦੇ ਸ਼ਬਦ ਮਹਾਰਾਜ ਨੂੰ ਗਾਇਨ ਕਰਕੇ ਸਰਵਣ ਕਰਾਏ ਹਨ
ਧਰਹਿ ਉਪਾਇਨ ਅਨਗਨ ਸੰਗਤ
ਬੇਅੰਤ ਸੰਗਤਾਂ ਦਰਬਾਰ ਵਿੱਚ ਆ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਭੇਟਾਵਾਂ ਅਰਪਣ ਕਰਦੀਆਂ ਹਨ
ਦਰਸ਼ਨ ਕਰੈ ਥਿਰੈ ਬਨ ਪੰਗਤ
ਗੁਰਸਿੱਖ ਦਰਸ਼ਨ ਕਰਦੇ ਨੇ ਬੜੇ ਪਿਆਰ ਦੇ ਨਾਲ ਕਤਾਰਾਂ ਬੰਨ ਕੇ ਮਹਾਰਾਜ ਦੇ ਦਰਬਾਰ ਵਿੱਚ ਬੈਠਦੇ ਹਨ
ਪੰਚ ਪਠਾਨ ਲਈਏ ਨਿਜ ਸੰਗ
ਇੱਧਰ ਜਿਹੜਾ ਪੈਂਦਾ ਸੀ ਆਪਣੇ ਨਾਲ ਪੰਜ ਪਠਾਣਾ ਨੂੰ ਲੈ ਕੇ
ਆਇਓ ਪੈਂਦੇ ਖਾਨ ਉਮੰਗ
ਮਨ ਦੇ ਵਿੱਚ ਨੌਕਰੀ ਦੀ ਉਮੰਗ ਉਤਸ਼ਾਹ ਧਾਰਨ ਕਰਕੇ ਪੈਂਦਾ ਸ੍ਰੀ ਕਰਤਾਰਪੁਰ ਸਾਹਿਬ ਆ ਗਿਆ
ਗੁਰਦਰਮਾਇਆ ਸਭ ਕੋ ਕੀਓ
ਜਿੰਨੇ ਵੀ ਉਹ ਪਠਾਣ ਆਏ ਸਨ ਮਹਾਰਾਜ ਨੇ ਉਹਨਾਂ ਦੀ ਤਨਖਾਹ ਰੱਖ ਦਿੱਤੀ ਹੈ
ਵਸਬੇ ਕੋ ਇੱਕ ਥਲ ਤਿੰਨ ਦਿਓ
ਔਰ ਇਹਨਾਂ ਪਠਾਣਾਂ ਨੂੰ ਵਸਣ ਵਾਸਤੇ ਕਰਤਾਰਪੁਰ ਸਾਹਿਬ ਜਗ੍ਹਾ ਵੀ ਦੇ ਦਿੱਤੀ ਹੈ
ਜੁਗ ਮੈਂ ਕੀ ਦੇ ਦੁਗਦ ਮਹਾਨਾ
ਦੋ ਮੱਝਾਂ ਦਾ ਜਿਹੜਾ ਦੁੱਧ ਉਹ ਇਹਨਾਂ ਨੂੰ ਦਿੱਤਾ ਹੈ
ਸੇਵਕ ਸੋ ਗੁਰ ਕੀਨ ਬਖਾਨਾ
ਸਤਿਗੁਰਾਂ ਨੇ ਆਪਣੇ ਸੇਵਕ ਨੂੰ ਇਸ ਤਰ੍ਹਾਂ ਹੁਕਮ ਦਿੱਤਾ ਹੈ
ਸਭ ਪਹਿਲੇ ਕਰ ਕਰੋ ਤਪਾਵਨ
ਦੋ ਮੱਝਾਂ ਦਾ ਜਿੰਨਾ ਵੀ ਦੁੱਧ ਹੋਵੇਗਾ ਦਸ ਕਿਲੋ ਹੋਵੇ ਬਾਰਾਂ ਕਿਲੋ ਹੋਵੇ ਇਹਨਾਂ ਦੋ ਮੱਝਾਂ ਦਾ ਦੁੱਧ ਲੈ ਕੇ ਚੰਗੀ ਤਰ੍ਹਾਂ ਨੂੰ ਕਾੜਨੀ ਵਿੱਚ ਪਾ ਕੇ ਅੱਗ ਉੱਤੇ ਤਪਾਣਾ ਹੈ
ਪਿਸਤਾ ਅਰ ਬਦਾਮ ਕਰ ਪਾਵਨ
ਇਹਦੇ ਵਿੱਚ ਪਿਸਤਾ ਅਰ ਬਦਾਮ ਆਦਿਕ ਪਾਵਣੇ ਹਨ
ਆਦਿ ਚੁਹਾਰੇ ਮੇਵਾ ਸਾਨੂੰ
ਇਸ ਤਰ੍ਹਾਂ ਚੁਹਾਰੇ ਤੇ ਹੋਰ ਕਈ ਮੇਵੇ ਆਦਿਕ ਦੁੱਧ ਦੇ ਵਿੱਚ ਮਿਲਾ ਦੇਣੇ ਹਨ
ਚਾਰ ਕਰੀ ਦਿਨ ਰਹਿ ਜਬ ਜਾਨੂ
ਤੇ ਸਾਰਾ ਦਿਨ ਇਹ ਜਿਹੜਾ ਦੁੱਧ ਕਾੜਨੀ ਵਿੱਚ ਕੱਢਣਾ ਚਾਹੀਦਾ ਹੈ ਤੇ ਜਦੋਂ ਦਿਨ ਦੀਆਂ ਚਾਰ ਕੁ ਘੜੀਆਂ ਰਹਿ ਜਾਣਗੀਆਂ
ਮਿਸਰੀ ਕੋ ਮਿਲਾਏ ਕਰ ਆਛੇ
ਤੇ ਦੁੱਧ ਦੇ ਵਿੱਚ ਚੰਗੀ ਤਰ੍ਹਾਂ ਮਿਸ਼ਰੀ ਮਿਲਾ ਦੇਣੀ ਹੈ ਹੁਣ ਸਾਰਾ ਦਿਨ ਕੜ ਕੜ ਕੇ ਲਾਲ ਸੁਰਖ ਤੇ ਸੰਘਣਾ ਹੋ ਜਾਂਦਾ ਦੁੱਧ ਤਾਂ ਇਸ ਪ੍ਰਕਾਰ ਖੋਆ ਹੀ ਬਣ ਜਾਂਦਾ ਹੈ ਕੜ ਕੜ ਕੇ ਮਹਾਰਾਜ ਜੀ ਕਹਿੰਦੇ ਜਦੋਂ ਇੰਨਾ ਦੁੱਧ ਦੋ ਮੱਝਾਂ ਦਾ ਕੜ ਕੇ ਥੋੜਾ ਜਿਹਾ ਰਹਿ ਜਾਵੇ ਉਹਦੇ ਵਿੱਚ ਚੰਗੀ ਤਰ੍ਹਾਂ ਮਿਸ਼ਰੀ ਮਿਲਾ ਦੇਣੀ ਹੈ
ਕਰੋ ਖਵਾਵਨ ਜੇ ਤੱਕ ਬਾਂਛੇ
ਤੇ ਪੈਂਦਾ ਜਿੰਨਾ ਕੋ ਦੁੱਧ ਛਕਣਾ ਚਾਹੇ ਉਨਾ ਕੀ ਇਹਨੂੰ ਛਕਾ ਦੇਣਾ ਹੈ
ਪੰਜ ਰਜਤ ਰਜਤਪਣ ਨਿਤ ਦਰਮਾਇਆ
ਹਰ ਰੋਜ ਮਹਾਰਾਜ ਨੇ ਪੰਜ ਰਜਤਪਣ ਦਾ ਦਰਮਾਹਾ ਲਾ ਦਿੱਤਾ ਯਾਨੀ ਕਿ ਰੋਜ ਦੀ ਪੰਜ ਰੁਪਏ ਦੀ ਤਨਖਾਹ ਦੇ ਦਿੱਤੀ ਇੰਨੀ ਤਨਖਾਹ ਕਿਸੇ ਵੱਡੇ ਮਹਾਂਬਲੀ ਜਿਹਦੇ ਕੋਲ ਬਹੁਤ ਜ਼ਿਆਦਾ ਤਜਰਬਾ ਹੋਵੇ ਉਹਨੂੰ ਮਿਲਦੀ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ 16 ਸਾਲ ਦੀ ਉਮਰ ਵਿੱਚ ਪੰਜ ਰਜਤਪਣ ਜਿਹੜੀ ਤਨਖਾਹ ਉਹ ਨਿਤ ਦੀ ਪੈਂਦੇ ਖਾਂ ਨੂੰ ਲਾਈ ਹੈ
ਇਹੋ ਪੈਂਦੇ ਖਾਂ ਕੋ ਸੁਖ ਪਾਹਾ
ਸੇਵਕ ਨੂੰ ਹੁਕਮ ਦੇ ਦਿੱਤਾ ਵੀ ਇਹਨੂੰ ਰੋਜ਼ ਦੀ ਪੰਜ ਰਜਤਪਣ ਦੀ ਤਨਖਾਹ ਤੁਸੀਂ ਦੇਣੀ ਹੈ
ਇਤਿਆਦਿਕ ਸੇਵਾ ਜੇ ਆਨ
ਇਸ ਤੋਂ ਇਲਾਵਾ ਹੋਰ ਜਿਹੜੀ ਗੁਰੂ ਘਰ ਦੀ ਸੇਵਾ ਸੀ
ਨਿਜ ਦਾਸਨ ਸੋ ਗੁਰੂ ਬਖਾਨ
ਸਤਿਗੁਰੂ ਮਹਾਰਾਜ ਨੇ ਆਪਣੇ ਸੇਵਕਾਂ ਨੂੰ ਸੇਵਾ ਦੱਸ ਦਿੱਤੀ ਹੈ
ਪ੍ਰਤਪਾਲਣ ਕੀ ਕਰ ਤਕਰਾਈ
ਪੈਂਦੇ ਖਾਂ ਦੀ ਪ੍ਰਤਪਾਲਣ ਦੀ ਜਿਹੜੀ ਤਕੜਾਈ ਉਹ ਚੰਗੀ ਤਰ੍ਹਾਂ ਕਰਕੇ
ਸਰਬ ਰੀਤ ਇੱਕ ਬਾਰ ਬਣਾਈ
ਮਹਾਰਾਜ ਨੇ ਸਾਰੀ ਰੀਤ ਇੱਕੋ ਵਾਰ ਹੀ ਬਣਾ ਦਿੱਤੀ ਵੀ ਕਿੰਨਾ ਕੁ ਭੋਜਨ ਇਹਨੂੰ ਦੇਣਾ ਹੈ ਕਿੰਨੀ ਤਨਖਾਹ ਦੇਣੀ ਕਿੰਨਾ ਕੁ ਦੁੱਧ ਦੇਣਾ ਤੇ ਕਿੰਨੀ ਇਹਨੇ ਕਸਰਤ ਕਰਨੀ ਹੈ ਇਸ ਤਰ੍ਹਾਂ ਉਹ ਸਾਰੀ ਰੀਤ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕੋ ਵਾਰੀ ਤਿਆਰ ਕਰ ਦਿੱਤੀ
ਭਏ ਪਠਾਨ ਆਨੰਦ ਮਹਾਨੇ
ਮਹਾਰਾਜ ਦੇ ਪਾਸ ਚਾਕਰੀ ਮਿਲਣੇ ਕਰਕੇ ਸਾਰੇ ਪਠਾਨ ਬੜੇ ਆਨੰਦਿਤ ਹੋਏ ਹਨ
ਗੁਰ ਕੀ ਖੁਸ਼ੀ ਵਿਸਾਲ ਪਛਾਨੇ
ਇਹਨਾਂ ਨੇ ਆਪਣੇ ਉੱਪਰ ਸਤਿਗੁਰਾਂ ਦੀ ਮਹਾਨ ਖੁਸ਼ੀ ਨੂੰ ਜਾਣਿਆ ਹੈ
ਇੱਕ ਦਿਨ ਨਿਜ ਹਜੂਰ ਕਰਵਾਇਓ
ਇੱਕ ਦਿਨ ਮਹਾਰਾਜ ਨੇ ਪੈਂਦੇ ਖਾਂ ਨੂੰ ਆਪਣੇ ਹਜੂਰ ਬੁਲਾ ਲਿਆ
ਨਿਕਟ ਬਿਠਾਏ ਗੁਰੂ ਅਚਵਾਯੋ
ਤੇ ਲਾਂਗਰੀ ਸਿੱਖ ਨੂੰ ਹੁਕਮ ਦਿੱਤਾ ਵੀ ਲੰਗਰ ਲੈ ਕੇ ਆਓ ਪੈਂਦੇ ਨੂੰ ਆਪਣੇ ਸਾਹਮਣੇ ਬਿਠਾ ਕੇ ਮਹਾਰਾਜ ਨੇ ਲੰਗਰ ਛਕਵਾਇਆ ਹੈ
ਦਵੈਨਰ ਜੇਤਕ ਖਾਨਾ ਖਾਵੇ
ਕਵੀ ਜੀ ਕਹਿੰਦੇ ਜਦੋਂ ਲੰਗਰ ਛਕ ਰਿਹਾ ਸੀ ਜਿੰਨਾ ਕ ਲੰਗਰ ਦੋ ਪੁਰਸ਼ ਛਕ ਲੈਂਦੇ ਹਨ
ਤਿਤਕ ਖਾਏਗਾ ਪਿਕ ਹਰ ਖਾਵੇ
ਤੇ ਉਹਨਾਂ ਲੰਗਰ ਪੈਂਦਾ ਕੱਲਾ ਹੀ ਛਕ ਗਿਆ ਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਵੇਖ ਵੇਖ ਕੇ ਨਾ ਬੜੇ ਖੁਸ਼ ਹੁੰਦੇ ਪੈਂਦੇ ਵੱਲ
ਇਮਸ ਦੀਵ ਹੀ ਦੀ ਜਹ ਖਾਨਾ
ਆਗਿਆ ਕਰ ਦਿੱਤੀ ਵੀ ਜਿੰਨਾ ਇਹਨੇ ਭੋਜਨ ਅੱਜ ਛਕਿਆ ਨਾ ਇਹਨੂੰ ਰੋਜ਼ ਇੰਨਾ ਹੀ ਭੋਜਨ ਦੇਣਾ ਹੈ ਇੰਨਾ ਹੀ ਲੰਗਰ ਇਹਨੂੰ ਛਕਾਣਾ ਜਿੰਨਾ ਇਹਨੇ ਅੱਜ ਛਕਿਆ ਹੈ
ਨਿਜ ਦਾਸਨ ਸੰਗ ਗੁਰੂ ਬਖਾਨਾ
ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਸੇਵਕਾਂ ਨਾਲ ਇਹ ਬਚਨ ਕੀਤਾ ਹੈ
ਸੈਨਾ ਮਹਿ ਮਿਲਾਏ ਇਮਰਾਖਾ
ਇਸ ਤਰ੍ਹਾਂ ਆਪਣੀ ਫੌਜ ਦੇ ਵਿੱਚ ਪੈਂਦੇ ਖਾਂ ਨੂੰ ਮਹਾਰਾਜ ਨੇ ਮਿਲਾ ਕੇ ਰੱਖ ਲਿਆ
ਮਹਾਬਲੀ ਹੋਏ ਔਰ ਅਭਿਲਾਖਾ
ਹਿਰਦੇ ਵਿੱਚ ਬੜੀ ਇੱਛਾ ਸੀ ਵੀ ਮਹਾਬਲੀ ਯੋਧਾ ਹੋਵੇਗਾ ਇਹ ਮਹਾਬਲੀ ਹੋਵੇ ਸੂਰਮਾ ਹੋਵੇ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਪਿਆਰੇ ਸਿੱਖਾਂ ਨੂੰ ਆਗਿਆ ਕਰ ਦਿੱਤੀ ਵੀ ਇਹਨੂੰ ਹਰ ਇੱਕ ਵਸਤੂ ਦੇਣੀ ਹੈ ਕਿਸੇ ਪਦਾਰਥ ਦੀ ਕੋਈ ਕਮੀ ਨਹੀਂ ਰਹਿਣੀ ਚਾਹੀਦੀ।
ਅਗਲੀ ਪ੍ਰਾਤ ਕਰੀ ਨਿਜ ਤਿਆਰੀ,
ਅਗਲਾ ਦਿਨ ਹੋਇਆ ਮਹਾਰਾਜ ਸੱਚੇ ਪਾਤਸ਼ਾਹ ਨੇ ਨਾਨਕ ਮਤੇ ਜਾਣ ਦੀ ਤਿਆਰੀ ਕਰ ਲਈ।
ਸ਼ਸਤਰਤ ਰਹੇ ਕੀ ਅਸਵਾਰੀ,
ਮੀਰੀ ਪੀਰੀ ਦੇ ਮਾਲਕ ਨੇ ਆਪਣੇ ਸ਼ਸਤਰ ਧਾਰਨ ਕਰ ਲਏ, ਤਿਆਰ ਬਰ ਤਿਆਰ ਹੋ ਗਏ ਤੇ ਘੋੜੇ ਦੀ ਅਸਵਾਰੀ ਕੀਤੀ ਹੈ।
ਸ਼੍ਰੀ ਗੁਰੂ ਹਰਗੋਬਿੰਦ ਪਿਆਨੇ,
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਕਰਤਾਰਪੁਰ ਸਾਹਿਬ ਤੋਂ ਚੱਲ ਪਏ।
ਪੰਦਰਾਂ ਕੋਸ ਪੰਥ ਉਲਗਾਨੇ,
ਚਲਦਿਆਂ ਚਲਦਿਆਂ ਮਹਾਰਾਜ ਨੇ 15 ਕੋਹਾਂ ਦਾ ਪਿੰਡਾ ਤੈਅ ਕਰ ਲਿਆ ਹੈ।
ਹਰ ਡੇਰਾ ਤੈ ਨਿਸਾ ਬਿਤਾਈ,
ਰਸਤੇ ਵਿੱਚ ਮਹਾਰਾਜ ਨੇ ਡੇਰਾ ਕਰਕੇ ਇੱਕ ਰਾਤ ਬਤੀਤ ਕੀਤੀ ਹੈ।
ਭਈ ਭੋਰ ਮਗ ਚਲੇ ਗੁਸਾਈ,
ਸਵੇਰ ਦਾ ਸਮਾਂ ਹੋਇਆ ਇੱਥੋਂ ਮਹਾਰਾਜ ਜੀ ਅੱਗੇ ਨੂੰ ਚੱਲ ਪਏ।
ਇਸੀ ਰੀਤ ਦਿਨ ਪ੍ਰਤ ਪ੍ਰਸਥਾਨ ਹੈ,
ਇਸੇ ਪ੍ਰਕਾਰ ਮਹਾਰਾਜ ਜੀ ਸਾਰਾ ਦਿਨ ਚਲਦੇ ਗਏ ਹਨ।
ਪਰੈ ਰਾਤ ਡੇਰਾ ਤਬ ਠਾਨ ਹੈ,
ਜਿੱਥੇ ਵੀ ਰਾਤ ਪੈਂਦੀ ਹੈ ਉੱਥੇ ਆਪਣਾ ਡੇਰਾ ਕਰਦੇ, ਸਾਰਾ ਦਿਨ ਚਲਦੇ ਨੇ, ਰਾਤ ਪੈਂਦੀ ਡੇਰਾ ਕਰ ਲੈਂਦੇ ਹਨ।
ਤੀਰਥ ਮਹਾ ਪਹੋਆ ਨਾਮੂ,
ਚਲਦੇ ਚਲਦੇ ਮਹਾਰਾਜ ਜੀ ਪਹੋਆ ਦੇ ਨੇੜੇ ਜਾ ਪਹੁੰਚੇ, ਜਿੱਥੇ ਕੁਰਸ਼ੇਤਰ ਦੀ ਧਰਤੀ ਤੇ ਪਹੋਆ ਨਾਮ ਦਾ ਭਾਰੀ ਵੱਡਾ ਮਹਾਨ ਤੀਰਥ ਹੈ।
ਸਾਰਸਵਤੀ ਸਲਤਾ ਅਭਿਰਾਮੂ,
ਇਸ ਜਗ੍ਹਾ ਤੇ ਸੁੰਦਰ ਜਲ ਵਾਲੀ ਸਰਸਵਤੀ ਵਹਿੰਦੀ ਹੈ।
ਕਨ ਪਾਪਨ ਕੋ ਖਾਪਨ ਕਰਨੀ,
ਜੋ ਅਨੇਕਾਂ ਹੀ ਪਾਪਾਂ ਨੂੰ ਖਾਪਦੀ ਭਾਵ ਨਸ਼ਟ ਕਰਦੀ ਹੈ।
ਜਿਸ ਕੀ ਮਹਿਮਾ ਬੇਦ ਸੁਬਰਨੀ,
ਜਿਸ ਦੀ ਮਹਿਮਾ ਇਸ ਤਰ੍ਹਾਂ ਦੀ ਬੇਦਾਂ ਦੇ ਵਿੱਚ ਵਰਣਨ ਕੀਤੀ ਗਈ। ਬੇਦ ਕਹਿੰਦੇ ਨੇ ਵੀ ਇਸ ਤਰ੍ਹਾਂ ਉਹ ਪਾਪਾਂ ਨੂੰ ਨਸ਼ਟ ਕਰਦੀ ਹੈ।
ਸੋ ਖਟ ਕੋਸ ਰਹੀ ਜਬ ਆਵਨ,
ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਪਹੁਆ ਤੀਰਥ ਦੇ ਨਜ਼ਦੀਕ ਪਹੁੰਚੇ ਨੇ, ਤਕਰੀਬਨ ਇਥੋਂ ਇਹ ਤੀਰਥ 6 ਕੋਹ ਦੂਰ ਰਹਿ ਗਿਆ ਹੈ।
ਚਹਿ ਕੇ ਚਲਤੇ ਡੇਰਾ ਪਾਵਨ,
ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਮਨ ਵਿੱਚ ਚਾਹੁੰਦੇ ਨੇ ਵੀ ਚੱਲ ਕੇ ਉੱਥੇ ਨਜ਼ਦੀਕ ਉਹਦੇ ਆਪਾਂ ਡੇਰਾ ਕਰਦੇ ਹਾਂ।
ਤੈ ਇੱਕ ਪਿੰਗਲ ਅੱਖ ਨਹੀਂ ਨਾ,
ਰਸਤੇ ਦੇ ਵਿੱਚ ਉੱਥੇ ਸਾਧ ਸੰਗਤ ਜੀ ਇੱਕ ਪਿੰਗਲਾ ਰਹਿੰਦਾ ਸੀ, ਜਿਹਦੇ ਪੈਰ ਵੀ ਕੋਈ ਨਹੀਂ ਸਨ ਤੇ ਅੱਖਾਂ ਵੀ ਉਹਦੀਆਂ ਕੋਈ ਨਹੀਂ ਸਨ।
ਕਿਹ ਸਿੱਖ ਨੇ ਉਪਦੇਸ਼ਨ ਕੀਨਾ,
ਤੇ ਭਟਕਦਾ ਰਹਿੰਦਾ ਸੀ। ਹੁਣ ਜਿਹਦੇ ਪੈਰ ਵੀ ਨਾ ਹੋਵਣ, ਅੱਖਾਂ ਵੀ ਨਾ ਹੋਵਣ, ਉਹ ਵਿਚਾਰਾ ਕਰੇ ਕੀ? ਅੱਖਾਂ ਹੋਵਣ, ਪਿੰਗਲਾ ਹੋਵੇ ਤਾਂ ਵੀ ਉਹ ਕਿਸੇ ਪਾਸੇ ਚਲਿਆ ਜਾਵੇ, ਤੇ ਜੇ ਅੱਖਾਂ ਨਾ ਹੋਵਣ ਪੈਰ ਹੋਵਣ ਤਾਂ ਵੀ ਬੰਦਾ ਚੱਲ ਸਕਦਾ। ਹੁਣ ਜਿਹਦੇ ਪੈਰ ਵੀ ਨਾ ਹੋਵਣ ਤੇ ਅੱਖਾਂ ਵੀ ਨਾ ਹੋਵਣ, ਉਹ ਕਿਸੇ ਪਾਸੇ ਜਾਣ ਜੋਗਾ ਨਹੀਂ ਰਹਿੰਦਾ, ਤਾਂ ਬੜਾ ਦੁਖੀ ਸੀ। ਤੇ ਕੋਈ ਦਇਆਵਾਨ ਗੁਰੂ ਕਾ ਸਿੱਖ ਮਿਲਿਆ ਤੇ ਉਸ ਸਿੱਖ ਨੇ ਇਹਨੂੰ ਪਿੰਗਲੇ ਨੂੰ ਉਪਦੇਸ਼ ਦਿੱਤਾ ਹੈ।
ਨਿਸ ਦਿਨ ਗੁਰ ਕੋ ਸਿਮਰਤ ਸੋਈ,
ਉਹਨੇ ਉਪਦੇਸ਼ ਦਿੱਤਾ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਯਾਦ ਕਰਿਆ ਕਰ। ਉਹ ਕਹਿੰਦਾ ਵੀ ਮੈਂ ਆਪ ਤਾਂ ਚੱਲ ਕੇ ਨਹੀਂ ਨਾ ਜਾ ਸਕਦਾ ਪਿੰਗਲਾ, ਤੇ ਨਾ ਮੇਰੇ ਕੋਲ ਨੇਤਰ ਨੇ, ਕਿਵੇਂ ਪਹੁੰਚਾਂਗਾ? ਉਹ ਕਹਿੰਦੇ ਵੀ ਤੈਨੂੰ ਕਿਤੇ ਜਾਣ ਦੀ ਲੋੜ ਨਹੀਂ, ਇੱਥੇ ਬਹਿ ਕੇ ਯਾਦ ਕਰਿਆ ਕਰ, ਇੱਥੇ ਹੀ ਆ ਜਾਣਾ ਉਹਨਾਂ ਨੇ। ਤੇ ਉਹ ਜਿਹੜਾ ਪਿੰਗਲਾ ਮਹਾਰਾਜ ਦਿਨ ਰਾਤ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਯਾਦ ਕਰਦਾ ਹੈ।
ਕਹਿ ਕੇ ਅਬ ਨਹਿ ਮੇਰੋ ਕੋਈ,
ਤੇ ਹੱਥ ਜੋੜ ਕੇ ਕਹਿੰਦਾ ਪਾਤਸ਼ਾਹ, ਇਸ ਦੁਨੀਆਂ ਦੇ ਵਿੱਚ ਤੁਹਾਡੇ ਤੋਂ ਬਿਨਾਂ ਮੇਰਾ ਹੋਰ ਕੋਈ ਨਹੀਂ ਹੈ।
ਮਿਲੇ ਗੁਰੂ ਸਭ ਜਗ ਕੇ ਦਾਤਾ,
ਆਪ ਜੀ ਸਾਰੇ ਜਗਤ ਦੇ ਦਾਤੇ ਹੋ ਮਹਾਰਾਜ, ਕਿਰਪਾ ਕਰੋ ਆਪ ਆ ਕੇ ਮੈਨੂੰ ਮਿਲੋ। ਮੇਰੇ ਵਿੱਚ ਸਮਰੱਥਾ ਨਹੀਂ ਕਿ ਮੈਂ ਆਪ ਚੱਲ ਕੇ ਤੁਹਾਡੇ ਤਾਈਂ ਪਹੁੰਚ ਸਕਾਂ।
ਤੋ ਮੇਰੋ ਸੰਕਟ ਹੋਏ ਹਾਤਾ,
ਮਹਾਰਾਜ ਜੀ ਜਦੋਂ ਦਇਆ ਧਾਰ ਕੇ ਆਪ ਜੀ ਮੈਨੂੰ ਮਿਲੋਗੇ ਤਾਂ ਮੇਰਾ ਇਹ ਸੰਕਟ ਨਿਵਰਤ ਹੋਣਾ ਹੈ।
ਚੱਲ ਪਹੁੰਚਣ ਕੀ ਸ਼ਕਤ ਨਾ ਮੇਰੀ,
ਮੇਰੇ ਵਿੱਚ ਤੁਹਾਡੇ ਤਾਈਂ ਚੱਲ ਕੇ ਪਹੁੰਚਣ ਦੀ ਸ਼ਕਤੀ ਤਾਕਤ ਨਹੀਂ ਹੈ।
ਹਾਤਰ ਕਿਰਪਾ ਕਨੇਰੀ,
ਕਿਰਪਾ ਕਰਕੇ ਮਹਾਰਾਜ ਜੀ ਇੱਥੇ ਹੀ ਆਪ ਜੀ ਚੱਲ ਕੇ ਆਓ, ਇੱਥੇ ਹੀ ਆ ਕੇ ਮੇਰੇ ਤੇ ਦਇਆ ਰਹਿਮਤ ਕਰ ਦਿਓ।
ਮਨ ਠਾਨ ਕਰਾ ਇੱਕ ਗ੍ਰਾਮੂ,
ਇਸ ਤਰ੍ਹਾਂ ਸਾਧ ਸੰਗਤ ਜੀ ਮਨ ਦੇ ਵਿੱਚ ਵਿਚਾਰ ਧਾਰਨ ਕਰਕੇ ਨਾਲੇ ਅਰਦਾਸਾਂ ਕਰਦਾ, ਨਾਲੇ ਰੋਜ਼ ਮਹਾਰਾਜ ਨੂੰ ਚੇਤੇ ਕਰਦਾ, ਤੇ ਇੱਕ ਕਰਦਾ ਦਾਮ ਦਾ ਨਗਰ ਹੈ।
ਗੁਰਸਿਮਰੈ ਤੈ ਘਰ ਬਿਸਰਾਮੂ,
ਇਸੇ ਨਗਰ ਦੇ ਵਿੱਚ ਰਹਿ ਕੇ ਉਹ ਮਹਾਰਾਜ ਸੱਚੇ ਪਾਤਸ਼ਾਹ ਨੂੰ ਚੇਤੇ ਕਰਦਾ ਰਹਿੰਦਾ। ਇਸ ਕਰਦਾ ਨਗਰ ਵਿੱਚ 6ਵੇਂ ਪਾਤਸ਼ਾਹ ਵੀ ਗਏ, ਫਿਰ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਸ਼ਹਾਦਤ ਦੇਣ ਗਏ ਉਹਨਾਂ ਨੇ ਵੀ ਇਸ ਨਗਰ ਵਿੱਚ ਚਰਨ ਪਾਏ, ਤੇ ਇੱਥੇ ਮਹਾਰਾਜ 10ਵੇਂ ਪਾਤਸ਼ਾਹ ਵੀ ਆਏ ਸਨ ਇਸ ਨਗਰ ਦੇ ਵਿੱਚ। ता सब तो पहला छेवें पातशाह ने इस नगर दे विच अपने चरण पाए हन।
तिसको संकट काट नहीता।
इस पिंगले दा संकट निवृत्त करन वास्ते।
उत्तर परेत है कृपा निकेता।
कृपा दे घर गुरु हरगोबिंद साहिब जी महाराज इथे आण उतरे हन। अपने सेवक की आपे रखै आपे नाम जपावै। जह जह काज किरत सेवक की तहा तहा उठतावै। जिथे कोई भावना नाल साहिब नूं याद करवै महाराज जी उथे ही जा पहुंचदे हन। दुनियावी वैद होवे उहदे कोल आप चल के जाना पैंदा। ते मेरा वैद गुरु गोबिंदा मेरे पातशाह इदां दे वैद ने जिथे कोई रोगी होवे भावना नाल चेते करदा उहदा रोग कट्टण वास्ते उथे ही महाराज सच्चे पातशाह पहुंच जांदे ने। गुरु हरगोबिंद साहिब जी नूं याद करदा सी महाराज तुसी कृपा करके इथे आओ ता सतगुरु सच्चे पातशाह दया करदे ने इहदा रोग कट्टण वास्ते उस नगर विच जा पुजदे हन।
सो पटन करे तो रंग लगावन।
सतगुरां दा घोड़ा सुरमिया ने लैके इक पासे बन दिता।
सेवत लगे त्रिणन को लियावन।
जिन्ने भी सेवक सन अपनी अपनी कार विच लग पए। कुछ सेवक घोड़िया वास्ते घा पठा लैण वास्ते गए हन।
रसद खरीदी ग्राम मजारा।
कुछ सिखा ने नगर विच जाके लंगर पानी वास्ते रस्ता आदक खरीद लई है।
करन लगे सब त्याग आहारा।
ते बड़े भाव दे नाल सतगुरु महाराज जी वास्ते लंगर तैयार करन लगे हन।
पिंगल सुनी के सतगुर आए।
चार चफेरे महिमा होण लगी महाराज गुरु हरगोबिंद साहिब सच्चे पातशाह जी दी। प्रताप ही ऐसा सी महाराज दा जेड़ा जेड़ा वेखदा उहदा ही मन प्रभावित होई जांदा है। इस प्रकार सतगुरां दी जदों वड़ियाई इस पिंगले दे कन्नां दे विच पई है कि सतगुरु जी आ गए हन।
भयो आनंद अंग नहमाए।
हिरदे विच इन्ना का आनंद प्राप्त होया मन नूं भी जैसे आनंद उहदे अंगां विच ना समाउंदा होवे।
रुड़त चलत निकस्यो तज ग्रामू।
हौली हौली रुड़दा रुड़दा नगर दे बाहर निकलिया है।
गुर गुर जपत हरिदे मुख नामू।
मुख दे विचों गुरु गुरु जपदा है हिरदे विच साहिबां नूं आउंदा चेते करदा है।
जिस थल सतगुर थिरे सुहावत।
जिस जगह ते महाराज सच्चे पातशाह जी शोभा पाउंदे हन।
बूझ बूझ तिस ही थल आवत।
लोकां कोलों पुछ पुछ के उस जगह ते रिड़दा रिड़दा तुरिया आउंदा है।
आन प्रभु को सीस निवायो।
सिखां नूं आखिया मैनूं दीदार करा दिओ महाराज सच्चे पातशाह दे दरबार विच लै चलो। ते सिख जेड़े पकड़ के इनू महाराज दे दरबार दे विच लैके आए। सतगुरु जी दे सनमुख लिया के बिठा दिता। दोने हाथ जोड़ के महाराज दे चरणा विच सीस नवाया है।
सनमुख बैठत बाक अलायो।
महाराज जी दे सामने बह करके बेनती करन लगा। ए भी बड़ी अश्चर्य खेड है भी जेदे कोल नेत्र ना होवन जिनू कुछ दिखाई ना देंदा होवे फिर भी ओ भावना नाल बेनती करदा है। इस तरह गल समझ विच पैंदी है कि भावे गुरु ग्रंथ साहिब जी महाराज सच्चे पातशाह प्रत्यक्ष ने साडे सनमुख ओदां दी भावना नहीं बनी जिस भावना नूं गुरु अर्जन देव साहिब जी ने जाहर करदिआं आख्या सी इह करतार सुहाए। गुरु ग्रंथ साहिब जी महाराज जी इह करतार ने आप ओह भावना जे साडी बनी नहीं। असीं मत करके अंधे हां नेत्रहीन हां हम अंधले अंध बिखै बिखराते क्यों चल है गुरचाली। पर फिर भी सिख महाराज सच्चे पातशाह दे सनमुख खलो करके अरदास करदा है। साडी इह भावना हुंदी है कि मेरे सतगुरु अरदास सुणदे ने। ओह तां नेत्रहीन सी उहदे नेत्र नहीं सन। आपां भी अंदरों अजे नेत्रहीन आ मन बुद्धि दे नेत्रां विच ओह ज्ञान दा अजे प्रकाश नहीं होया। ते सतगुरु साढ़े ते दया करन कि ओ प्रकाश साढ़े मन ते बुद्धि रूपी नेत्रां दे विच हो जाए। ज्ञान अंजन गुर दिया अज्ञान अंधेर विनाश हर कृपा ते संत भेटिया नानक मन प्रगास। जिस दिन ये प्रकाश हो गया उस दिन सतगुरां दी मूर्त चार चफेरे नदरी पाएगी। ते फिर सिख कह उठेगा सतगुर मूर्त कौ बल जाओ। मैं गुरु दी मूर्त तो बल बल जावा सतगुरां दे सरूप तो बल बल जावा जेड़ा सबना विच व्यापक है। नेत्रहीन सतगुरां दे सनमुख बैठा हाथ जोड़ अरदासा करदा बेनतियां करदा है।
इन बातन तेरा वर नामू।
पातशाह जी इन्हां गल्लां करके आप जी दा जेड़ा ए नाम है
दीनानाथ पने अभिरामू।
सारे लोग तुहानू दीनानाथ कहिंदे ने। जिन्हां दा कोई ना होवे उन्हां दे मालिक तुसी हुंदे हो महाराज, जिन्हां नूं कोई ना रखे उन्हां नूं तुसी रखदे हो, जिन्हां दी बाह कोई ना फड़े उन्हां दी बाह तुसी फड़दे हो। इस करके लोग तुहानूं दीनानाथ गरीब नवाज कहिंदे हन।
तुम बिन नैको जगत हमारा,
तुहाडे तो बिना पातशाह इस जगत दे विच साडा होर कोई है नहीं।
भगत रिगत बिन नै जात पधारा,
पातशाह ना तां मेरे कोल नेत्र ने ना मेरे कोल पैर ने, ते किसे पासे मैं जा नहीं सकदा।
रहयो प्रतीकत आस तुम्हारी,
मैं तां हिरदे विच तुहाडी आस रख के उड़ीकां करदा सी।
मम हित आए करुणा तारी,
पातशाह अज तुसी कृपा करके मेरे वास्ते इन्नी दूरों तुसी चल के आए हो।
केतक बरख बतीते मोही,
पातशाह मैनू इस नगर विच रहिंदिया कई सालां दा समा बतीत हो गया है।
सिमरन करत सदा गुर तोही,
मैं दिन रात तुहाडा सिमरन करदा सी। ए भी बड़ी बड़ी तपस्या ना जी, कई बरख लंघ गए कई साल लंघ गए चेते करदिया, कदे उन्हें सोचा होवेगा भी महाराज अजे आए नहीं, हो सकता भावे आवन ही ना। माता भाग परी भी चेते कर दी सी, बस्तर रखिया महाराज वास्ते, ते उन्हां दा पुत्र कहिंदा माता तेरे बस्तर वास्ते महाराज ने इन्नी दूर आवना, पर उहदा निश्चा नहीं सी डोलिया, आवणगे जरूर। पता सी जिहड़ा उहदे ते आस रखे ते उहदी आस वाहिगुरू टुटण नहीं दिंदा। आस
सत श्री अकाल,
जिन्होंने प्रभु की आस रखी है ना उन्होंने आस वाहिगुरु ने पूरी की। वेखो महाराज जी भाग परी माता नूं दर्शन देण वास्ते ओ कश्मीर गए, होर तां कोई प्रयोजन नहीं सी ना उत्थे जाण दा, केवल एक माता भाग परी सी जिहदी भावना सी उहनूं पूरन करन गए। हुण इस सिख की भी तपस्या कई बरखां दी है, कई बरख हो गए चेते करदिआं, पर वेखो निश्चा नहीं डोलिया, भावना सी कि आओगे जरूर महाराज तुसी। ता जेड़ा इस निहचे नू हिरदे विच धारण करके प्रभु नू चेते करदा है ओदी बंदगी नू बूर जरूर पैंदा है। इसे करके महाराज जी कहंदे ने जाके हृदय विश्वास प्रभ आया तत ज्ञान तिस मन प्रगटाया। विश्वास होवे सिख दा निहचा ना डोले, कुछ प्राप्त होवे ना होवे पर अपना कर्म करता रहे, एक दिन उन्हों पूर्ण तौर ते फल जरूर लगेगा, एक दिन बूर जरूर पाएगा। बीजिया होया बीज अंकुरित हुंदा है अपनी मंजिल ताई पहुंचदा है। ता जदों सिख भी भगती बंदगी दा बीज बीजदा वह भी अपनी मंजिल ताई पहुंचदा है। ये तां बेनती कीती है भी वह कहिंदा महाराज कई बरख हो गए ने, पता नहीं किन्ने क साल उन्हें तपस्या कीती, महाराज नूं याद कीता, उहदे मन च हो सकदा भी ख्याल पैदा हुंदा होवे भी पता नहीं महाराज जी आउणगे कि नहीं आउणगे, क्योंकि उहने कदे दर्शन नहीं सन कीते महाराज दे, केवल सिख कोलों सुनिया सीगा, पर निश्चा बन गया विश्वास बन गया ते महाराज ने कृपा कीती जाके दर्शन भी दित्ते। अरदासा करदा महाराज कई साल लंघ गए ने, तुहानूं याद करदे आ, तुहाडे उपर आस रखी उडीनी उडीनी उडीनी, कब घर आवैरी, मैं उड़ीका करदा सी कदों कृपा करो महाराज तुसी मेरे घर दे विच आवो।
आए मोहे ने वाजन हेत,
आज महाराज बड़ी दया कीती मैनू निवाजन वास्ते इथे आप जी चल के आए हो।
एहो त्रिग पग मैं बनो सुचेत,
महाराज जी हुण तुहाडी कृपा मेरे ते होवेगी, अज मेरे पैर ते मेरे महाराज नेत्र तुहाडी रहमत नाल दोबारा ए बिलकुल ठीक हो जावणगे।
गुरु डिग सिखन थाक सुनाए,
जेड़े गुरु के सिख कोल बैठे सन जदों इस तरह भाव पूर्वक उन्हां ने बचन सुने ते सिखा ने ही कह दिता उसनो,
चरण कमल की ले हो रज पाए,
सिख कहण लगे इस तरह करो महाराज दा ना जोड़ा पिया है, ए लै के जोड़ा ते गुरु साहब दे पावन पवित्र चरणा कबलां दी धूड़ नेत्रां दे विच पा लो।
तर उपाने गुर को चीन,
जिस जगह ते महाराज दा जोड़ा रखिया सी उहने पातशाह दा जोड़ा लै लिया।
ले तिन अंगरी कसवन कीन,
जोड़ा लै करके उंगल लै के ना महाराज दे जोड़े दे हेठां कसाई है।
जब ने तनके बीच तिन पाई,
जदों उंगल लैके उन्हें कसा के ते चरण धूड़ लैके ਆਪਣੇ ਨੇਤਰਾਂ ਦੇ ਵਿੱਚ ਪਾਈ ਹੈ।
ਕਈ ਆਖ ਜਨ ਪ੍ਰਥਮ ਬਣਾਈ।
ਸਾਧ ਸੰਗਤ ਜੀ ਉਹਦੇ ਦੋਨੇ ਨੇਤਰ ਏਦਾਂ ਸਲਾਮਤ ਹੋ ਗਏ ਮੰਨ ਲਓ ਜਿਵੇਂ ਪਹਿਲਾਂ ਉਹਦੀਆਂ ਅੱਖਾਂ ਸਲਾਮਤ ਹੋ ਗਣ।
ਸਤ ਸ਼੍ਰੀ ਅਕਾਲ।
ਦੋਨੇ ਨੇਤਰਾਂ ਤੋਂ ਦਿਖਾਈ ਦੇਵਣ ਲੱਗ ਪਿਆ, ਨਜ਼ਰੀ ਪੈਣ ਲੱਗ ਗਿਆ ਸਾਰਾ ਕੁਝ। ਮਾਨੋ ਜੈਸੇ ਬਚਪਨ ਤੋਂ ਸੁਜਾਖਾ ਹੋਵੇ, ਐਸੀ ਦਇਆ ਮੇਰੇ ਪਾਤਸ਼ਾਹ ਜੀ ਦੀ ਹੋਈ। ਵੇਖੋ ਕਿੱਥੋਂ ਨਿਵਾਜਣ ਵਾਸਤੇ ਆਪਣੇ ਪਿਆਰੇ ਨੂੰ ਆਏ। ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਵਾਜ ਗੁਸਈਆ ਮੇਰਾ ਮਾਥੇ ਛਤਰ ਧਰੈ। ਐਸੇ ਮੇਰੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਕਿਰਪਾ ਕੀਤੀ, ਉਸ ਨੇਤਰਹੀਣ ਨੂੰ ਸੁਜਾਖਾ ਕਰ ਦਿੱਤਾ ਹੈ।
ਗੁਰਬਪ ਸੁੰਦਰ ਪਿਖਿਓ ਅਗਾਰੀ।
ਉਹਨੇ ਵੇਖਿਆ ਮਹਾਰਾਜ ਸਾਹਮਣੇ ਬੈਠੇ ਨੇ, ਜਿਹਨੂੰ ਚਿਤਵਦਾ ਹੁੰਦਾ ਸੀ ਨਾ ਆਪਣੇ ਅੰਦਰ, ਉਹ ਬੜਾ ਸੁੰਦਰ ਸਰੂਪ ਸਨਮੁਖ ਬੈਠਾ, ਬੜਾ ਸੋਹਣਾ ਰੂਪ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ।
ਬਾਰ ਬਾਰ ਹੋਵਤ ਬਲਿਹਾਰੀ।
ਵੇਖ ਵੇਖ ਕੇ ਬਾਰ ਬਾਰ ਸਤਿਗੁਰਾਂ ਤੋਂ ਬਲਿਹਾਰੇ ਜਾਂਦਾ, ਵਾਰੇ ਵਾਰੇ ਜਾਂਦਾ ਹੈ।
ਧੰਨ ਗੁਰੂ ਜਿਮ ਸੁਨਿਓ ਵਿਸ਼ੇਖਾ।
ਉਹਨੇ ਹੱਥ ਜੋੜ ਕੇ ਕਹਿਣ ਲੱਗਾ, ਪਾਤਸ਼ਾਹ ਤੁਸੀਂ ਧੰਨ ਹੋ, ਧੰਨ ਹੋ, ਜਿਵੇਂ ਮੈਂ ਤੁਹਾਡੀ ਮਹਿਮਾ ਸੁਣੀ ਸੀ।
ਕਥਾ ਬਿਲੋਚਨ ਤੇ ਅਤ ਦੇਖਾ।
ਅੱਜ ਨੇਤਰਾਂ ਨਾਲ ਪਾਤਸ਼ਾਹ ਵੈਸਾ ਹੀ ਆਪ ਜੀ ਦਾ ਸਰੂਪ ਮੈਂ ਤੱਕਿਆ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ। ਵਿਛੜਿਆ ਮੇਲੇ ਪ੍ਰਭੂ ਹਰ ਦਰਗ ਹੈ ਕਾ ਬਸੀਠ। ਬੜੀ ਕਿਰਪਾ ਕੀਤੀ, ਜੈਸੀ ਤੁਹਾਡੀ ਮਹਿਮਾ ਸੁਣੀ ਸੀ ਮਹਾਰਾਜ, ਅੱਜ ਨੇਤਰਾਂ ਨਾਲ ਵੈਸੀ ਆਪ ਜੀ ਦੀ ਸ਼ੋਭਾ ਨੂੰ ਮੈਂ ਵੇਖ ਲਿਆ ਹੈ।
ਨਿਤ ਦੀਨਨ ਪਰ ਕਿਰਪਾ ਤਾਰੋ।
ਆਪ ਜੀ ਨੇਤੀ ਦੀਨਾਂ ਦੇ ਉੱਪਰ, ਗਰੀਬਾਂ ਉੱਪਰ ਬੜੀ ਕਿਰਪਾ ਰਹਿਮਤ ਕਰਦੇ ਹੋ।
ਹਮ ਸਮ ਪਤ ਤਨ ਪੁੰਜ ਉਦਾਰੋ।
ਸਤਿਗੁਰੂ ਸਾਡੇ ਵਰਗੇ ਜਿਹੜੇ ਪਤਤ ਨੇ ਨਾ, ਮੇਰੇ ਕੱਲੇ ਦੀ ਕੀ ਗੱਲ ਹੈ, ਮੇਰੇ ਜੇ ਪਤਾ ਨੀ ਕਿੰਨੇ ਕ ਪਤਤਾਂ ਦਾ ਤੁਸੀਂ ਉਧਾਰ ਕਰਨ ਵਾਲੇ ਹੋ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਕੋਟ ਪਰਾਧੀ ਤਰਿਆ ਰੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਬਾਸ ਨਾ ਪਰਿਆ ਰੇ। ਮੇਰੇ ਜੇ ਮੂਰਖ ਸਲਾਉਂਦਾ ਨਾ, ਤੇ ਮਹਾਰਾਜ ਉਹਦੇ ਤੇ ਦਇਆ ਦ੍ਰਿਸ਼ਟੀ ਕਰਦੇ ਨੇ, ਉਹਦੇ ਸਾਰੇ ਦੁੱਖ ਨਿਵਿਰਤ ਕਰ ਦਿੰਦੇ ਨੇ। ਸਿੱਖ ਦੀ ਏਡੀ ਭਾਵਨਾ ਹੋਵੇ ਕਿ ਮੇਰਾ ਸਤਿਗੁਰੂ ਸਭ ਤੋਂ ਉੱਚਾ, ਮੈਂ ਪੇਖਿਓ ਰੀ ਉੱਚਾ ਬੋਹਨ ਸਭ ਤੇ ਉੱਚਾ, ਏਦਾਂ ਦੀ ਭਾਵਨਾ ਸਿੱਖ ਦੇ ਹੋਵੇ ਹਿਰਦੇ ਦੇ ਅੰਦਰ। ਸਿੱਖ ਇਹਨਾਂ ਹੀਣ ਭਾਵਨਾ ਨਾਲ ਨਾ ਸੋਚੇ ਵੀ ਏਦਾਂ ਨਹੀਂ ਹੋ ਸਕਦਾ, ਵੀ ਜਿਹੜੇ ਨੇਤਰ ਅੰਧੇ ਨੇ ਉਹ ਕਿਵੇਂ ਸੁਜਾਖਾ ਹੋ ਸਕਦਾ, ਮੁਰਦੇ ਵਿੱਚ ਕਿਵੇਂ ਸਵਾਸ ਪੈ ਸਕਦੇ ਨੇ, ਇਹ ਤਾਂ ਹੀਣ ਭਾਵਨਾ ਹੈ। ਇਹ ਭਾਵਨਾ ਤਾਂ ਸਾਨੂੰ ਜਗਤ ਵਿੱਚ ਕਿਤੋਂ ਵੀ ਮਿਲ ਜਾਏਗੀ, ਕਿਤੇ ਵੀ ਆਪਾਂ ਚਲੇ ਜਾਈਏ, ਪਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਭਾਵਨਾ ਨਾਲ ਭਰਦੇ ਨੇ। ਮ੍ਰਿਤਕੋ ਪਾਇਓ ਤਨ ਸਾਸਾ, ਜਿਉ ਚਾਹੇ ਤਾਂ ਮੁਰਦੇ ਵਿੱਚ ਵੀ ਸਵਾਸ ਪਾ ਸਕਦਾ, ਜਿਉ ਚਾਹੇ ਪ੍ਰਭ ਭਾਵੈ ਬਿਨ ਸਾਸ ਤੇ ਰੱਖੈ, ਉਹ ਬਿਨਾਂ ਸਵਾਸ ਤੋਂ ਵੀ ਰੱਖ ਸਕਦਾ ਹੈ, ਉਹਦੀ ਮਰਜ਼ੀ ਹੈ ਨਾ। ਗੁਰੂ ਸਾਹਿਬ ਜੀ ਨੇ ਸਾਡੇ ਅੰਦਰ ਹਮੇਸ਼ਾ ਇਹੋ ਜੀ ਭਾਵਨਾ ਨੂੰ ਜਗਾਇਆ, ਜਿਸ ਭਾਵਨਾ ਨਾਲ ਸਿੱਖ ਦਾ ਹਿਰਦਾ ਸ਼ਰਧਾ ਨਾਲ ਪਰਮੇਸ਼ਰ ਦੇ ਚਰਨਾਂ ਨਾਲ ਜੁੜਦਾ ਹੈ। ਇਹ ਤਾਂ ਛੋਟੀ ਜੀ ਗੱਲ ਹੈ, ਮਹਾਰਾਜ ਵਾਸਤੇ ਕਾਰਜ ਕਰਨਾ ਕਿਹੜਾ ਕੋਈ ਔਖਾ ਹੈ। ਇੱਥੇ ਤਾਂ ਕੋਈ ਭਾਵਨਾ ਰੱਖ ਕੇ ਆ ਜੇ, ਉਹਦੇ ਨੇਤਰ ਸੁਜਾਖੇ ਹੋ ਜਾਂਦੇ ਨੇ। ਜਿਸ ਧਰਤੀ ਤੇ ਆਪਾਂ ਬੈਠੇ ਹਾਂ, ਇਹ ਉਹ ਧਰਤੀ ਹੈ ਜਿੱਥੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ ਚਰਨ ਪਾਏ ਤੇ ਬਚਨ ਕੀਤਾ, ਜਿਹੜਾ ਇੱਥੇ ਇਸ਼ਨਾਨ ਕਰੇਗਾ ਉਹਦੇ ਦੁੱਖ ਨਿਵਿਰਤ ਹੋਵਣਗੇ। ਪਤਾ ਨੀ ਕਿੰਨੇ ਕੁ ਪ੍ਰਾਣੀ ਨੇ ਆਮਦੇ ਨੇ, ਮਹਾਰਾਜ ਦੇ ਘਰ ਦੀ ਸ਼ਰਧਾ ਰੱਖ ਕੇ ਦੀਦਾਰ ਕਰਦੇ, ਗੁਰੂ ਗ੍ਰੰਥ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕਰਦੇ, ਇਸ਼ਨਾਨ ਕਰਦੇ, ਦੁੱਖ ਨਿਵਿਰਤ ਹੁੰਦੇ ਨੇ। ਜਿੰਨੀ ਜ਼ਿਆਦਾ ਭਾਵਨਾ ਗਹਿਰੀ ਹੁੰਦੀ ਜਾਏਗੀ, ਉਨੀ ਛੇਤੀ ਖੇਡ ਬਣਦੀ ਜਾਏਗੀ। ਇਸ ਕਰਕੇ ਸਿੱਖ ਨੂੰ ਚਾਹੀਦਾ ਵੀ ਉਹ ਸਤਿਗੁਰਾਂ ਨੂੰ ਵੱਡਾ ਕਰਕੇ ਸਲਾਹੇ, ਇਹ ਨਾ ਆਖੇ ਜੀ ਏਦਾਂ ਨਹੀਂ ਹੋ ਸਕਦਾ, ਇਹ ਤਾਂ ਮੇਰੀ ਦੁਨੀਆ ਵਿੱਚ ਨਹੀਂ ਹੋ ਸਕਦਾ, ਏਦਾਂ ਨਹੀਂ ਹੋ ਸਕਦਾ, ਮੇਰੀ ਦੁਨਿਆਵੀ ਦੁਨੀਆ ਚ ਏਦਾਂ ਨਹੀਂ ਹੋ ਸਕਦਾ। ਰੱਬੀ ਦੁਨੀਆ ਵਿੱਚ ਤਾਂ ਬਹੁਤ ਕੁਝ ਹੁੰਦਾ ਹੈ, ਉੱਥੇ ਤੇ ਬੜੀ ਵੱਡੀ ਵੱਡੀ ਕਲਾ ਵਰਤਦੀ ਹੈ। ਇਸ ਕਰਕੇ ਭਾਈ ਸੰਤੋਖ ਸਿੰਘ ਜੀ ਲਿਖਦੇ, ਮਹਾਰਾਜ ਨੇ ਦਇਆ ਕੀਤੀ, ਜਦੋਂ ਉਹਨੇ ਉਸਤਤੀ ਕੀਤੀ ਨਾ ਪਾਤਸ਼ਾਹ ਦੀ, ਕਿਰਪਾ ਦ੍ਰਿਸ਼ਟੀ ਕਰਕੇ ਉਹਦੇ ਸਾਰੇ ਦੁੱਖ ਪਾਤਸ਼ਾਹ ਨੇ ਨਿਵਿਰਤ ਕਰ ਦਿੱਤੇ ਹਨ।
ਕਹਿਓ ਕਿ ਲੋਚਨ ਤੈਬ ਪਾਏ।
ਪਾਤਸ਼ਾਹ ਕਹਿਣ ਲੱਗੇ, ਗੁਰਮੁਖਾ ਤੈਨੂੰ ਨੇਤਰ ਚਾਹੀਦੇ ਸਨ, ਤੂੰ ਨੇਤਰਾਂ ਦੀ ਪ੍ਰਾਪਤੀ ਕਰ ਲਈ ਹੈ।
ਇਸ ਥਲ ਕੋ ਸੇਵੋ ਹਿਤ ਲਾਏ।
ਤੇ ਹੁਣ ਅੱਜ ਤੋਂ ਬਾਅਦ ਇਸ ਜਗ੍ਹਾ ਦੀ ਤੂੰ ਹਿਤ ਲਾ ਕੇ ਪ੍ਰੇਮ ਨਾਲ ਸੇਵਾ ਕਰਨੀ ਹੈ।
ਬਡਨੀ ਫੇਰੋ ਦੀਪਕ ਬਾਰੋ।
ਸਾਡੇ ਅਸਥਾਨ ਤੇ ਰੋਜ਼ ਦੀਵਾ ਬਾਲਣਾ ਤੇ ਝਾੜੂ ਫੇਰਨਾ ਹੈ।
ਸਦਾ ਗੁਰੂ ਕੋ ਨਾਮ ਸੰਭਾਰੋ
ਤੇ ਸਦਾ ਹੀ ਗੁਰੂ ਪਰਮੇਸ਼ਰ ਜੀ ਦਾ ਨਾਮ ਜਪਣਾ ਵਾਹਿਗੁਰੂ 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 ਦਾ ਸਿਮਰਨ ਕਰਨਾ ਹੈ
ਜੇ ਸਿੱਖ ਪੂਜੈ ਦੇ ਧਨਿਆਨ
ਜੇਕਰ ਗੁਰੂ ਕੇ ਸਿੱਖ ਇੱਥੇ ਆਵਣ ਸਥਾਨ ਦੀ ਪੂਜਾ ਕਰਨ ਮਾਇਆ ਆਦਿਕ ਭੇਟ ਕਰਨ
ਇਸ ਕੋ ਬਾਂਟ ਕਰੋ ਗੁਜਰਾਨ
ਉਸ ਮਾਇਆ ਨੂੰ ਵੰਡ ਕੇ ਗੁਜਰਾਨ ਕਰਨਾ ਲੰਗਰ ਲਾਉਣੇ ਨੇ ਤਾਂ ਕਿ ਲੋੜਵੰਦ ਜਿਹੜੇ ਉਹ ਭੋਜਨ ਛੱਕ ਕੇ ਆਪਣਾ ਗੁਜ਼ਾਰਾ ਕਰ ਸਕਣ
ਆਵਤ ਜਾਤ ਸਿੱਖ ਬਸੇ ਜਾਏ
ਇਸ ਜਗ੍ਹਾ ਤੇ ਜਿੰਨੇ ਵੀ ਸਿੱਖ ਆਉਂਦੇ ਜਾਂਦੇ ਨਿਵਾਸ ਕਰਨ
ਤਿੰਨ ਕਹੋ ਦੇ ਆਹਾਰ ਅਚਵਾਏ
ਉਹਨਾਂ ਸਿੱਖਾਂ ਨੂੰ ਭਾਵਨਾ ਦੇ ਨਾਲ ਤੂੰ ਲੰਗਰ ਛਕਾਉਣਾ ਕਦੇ ਲੋਭ ਨਹੀਂ ਕਰਨਾ
ਪਿੱਛੇ ਆਪ ਕਰੋ ਪੁਨ ਖਾਨ
ਇਸੇ ਤਰ੍ਹਾਂ ਪਹਿਲਾਂ ਗੁਰਸਿੱਖਾਂ ਨੂੰ ਲੰਗਰ ਛਕਾਉਣਾ ਗੁਰਸਿੱਖਾਂ ਨੂੰ ਲੰਗਰ ਛਕਾ ਕੇ ਉਸ ਤੋਂ ਬਾਅਦ ਆਪ ਛਕਣਾ ਹੈ ਇਹ ਮਰਿਆਦਾ ਵੀ ਹੈ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਵੀ ਗੁਰਸਿੱਖ ਪਹਿਲਾਂ ਦੂਜਿਆਂ ਨੂੰ ਲੰਗਰ ਛਕਾਉਂਦਾ ਹੈ ਜੇਕਰ ਕੁਝ ਬਚ ਜਾਏ ਤੇ ਫਿਰ ਆਪ ਛਕ ਲੈਂਦਾ ਹੈ
ਕਰਹੋ ਕਾਰ ਸਭ ਹੀ ਇਸ ਸਥਾਨ
ਇਸ ਸਥਾਨ ਦੀ ਹਰ ਪ੍ਰਕਾਰ ਦੀ ਜਿਹੜੀ ਸੇਵਾ ਉਹ ਕਰਨੀ ਹੈ
ਇਸ ਪ੍ਰਕਾਰ ਕੀ ਸਿੱਖਿਆ ਦੀਨਸ
ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਪਾਵਨ ਸਿੱਖਿਆ ਉਸ ਗੁਰਸਿੱਖ ਨੂੰ ਦਿੱਤੀ ਹੈ
ਮੰਗਲ ਪਾ ਪ੍ਰਸੰਨ ਹਿਤ ਚੀਨਸ
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚੋਂ ਹਿਤ ਦੀ ਪ੍ਰਾਪਤੀ ਕਰਕੇ ਉਹ ਪਿੰਗਲਾ ਬੜਾ ਪ੍ਰਸੰਨ ਹੋਇਆ ਹੈ
ਸਿਰ ਤਰ ਕਰ ਹੋ ਬਾਕ ਤੁਮਾਰਾ
ਹੱਥ ਜੋੜ ਕੇ ਕਹਿਣ ਲੱਗਾ ਪਾਤਸ਼ਾਹ ਜਿਹੜੇ ਬਚਨ ਤੁਸੀਂ ਕਹੇ ਨੇ ਮੈਂ ਆਪਣੇ ਸੀਸ ਤੇ ਰੱਖ ਕੇ ਤੁਹਾਡੇ ਬਚਨਾਂ ਦੇ ਅਨੁਸਾਰ ਪਾਤਸ਼ਾਹ ਮੈਂ ਸੇਵਾ ਕਰਾਂਗਾ
ਹਲਤ ਪਲਤ ਮੁਰ ਸਰਬ ਸੁਧਾਰਾ
ਆਪ ਜੀ ਨੇ ਕਿਰਪਾ ਕੀਤੀ ਮੇਰਾ ਲੋਕ ਪ੍ਰਲੋਕ ਹੀ ਸੁਧਾਰ ਦਿੱਤਾ ਇਹ ਨੀ ਕੇਵਲ ਨੇਤਰ ਦਿੱਤੇ ਨੇ ਮਹਾਰਾਜ ਦੋਵੇਂ ਥਾਵ ਰੱਖੇ ਗੁਰ ਸੂਰੇ ਇਹ ਸੰਸਾਰ ਵੀ ਰੱਖ ਲਿਆ ਤੇ ਪ੍ਰਲੋਕ ਵੀ ਆਪ ਜੀ ਨੇ ਮੇਰਾ ਸਵਾਰ ਦਿੱਤਾ ਹੈ
ਤੁਮ ਸਮਾਨ ਹੈ ਕਹਾਂ ਕਿਰਪਾਲੂ
ਤੁਹਾਡੇ ਜਿਹਾ ਕਿਰਪਾਲੂ ਹੈ ਕੋਈ ਦੁਨੀਆਂ ਵਿੱਚ ਭਾਈ ਗੁਰਦਾਸ ਸਾਹਿਬ ਜੀ ਫਰਮਾਨ ਕਰਦੇ ਨੇ ਸਤਿਗੁਰ ਦਿਆਲ ਕੀ ਦਇਆ ਨਾ ਆਨ ਦੇਵ ਮੈਂ ਜੋ ਖੰਡ ਬ੍ਰਹਿਮੰਡ ਉਹਦਾ ਅਸਲੋ ਧਾਈ ਹੈ ਭਾਈ ਸਾਹਿਬ ਜੀ ਕਹਿੰਦੇ ਜਿੱਧਰੋਂ ਸੂਰ ਚੜ੍ਹਦਾ ਜਿੱਧਰ ਡੁੱਬਦਾ ਭਾਵੇਂ ਜਾ ਕੇ ਵੇਖ ਲਓ ਖੰਡਾਂ ਬ੍ਰਹਿਮੰਡਾਂ ਵਿੱਚ ਵਿਚਰ ਕੇ ਵੇਖ ਲਓ ਜਿਹੋ ਜੀ ਦਇਆ ਸਤਿਗੁਰਾਂ ਵਿੱਚ ਹੈ ਇਹੋ ਜੀ ਦਇਆ ਦੁਨੀਆਂ ਵਿੱਚ ਕਿਸੇ ਹੋਰ ਦੇਵੀ ਦੇਵਤੇ ਆਦਿਕ ਦੇ ਵਿੱਚ ਨਹੀਂ ਹੈ ਜੈਸੇ ਮੇਰੇ ਸਤਿਗੁਰੂ ਦਿਆਲੂ ਹਨ ਜਿਹੜਾ ਭਲਾ ਹੋਵੇ ਉਹਦੇ ਨਾਲ ਤਾਂ ਭਲਾ ਸਾਰੇ ਹੀ ਕਰਦੇ ਨੇ ਪਰ ਬੁਰਿਆਂ ਨਾਲ ਭਲਾ ਕਰਨਾ ਇਹ ਗੁਰੂ ਨਾਨਕ ਜਾਣੇ ਇਹ ਮਰਿਆਦਾ ਜਿਹੜੀ ਗੁਰੂ ਨਾਨਕ ਸਾਹਿਬ ਦੇ ਕਰਦੀ ਹੈ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਜਿਹਾ ਕਿਰਪਾਲੂ ਦਿਆਲੂ ਇਸ ਸੰਸਾਰ ਵਿੱਚ ਹੋਰ ਕੋਈ ਦੂਜਾ ਨਹੀਂ ਹੈ
ਦੀਨਨ ਦਿਆਲ ਸੋ ਨਾਮ ਬਿਸਾਲੂ
ਆਪ ਜੀ ਦੀਨਾਂ ਦੇ ਉੱਪਰ ਦਇਆ ਕਰਦੇ ਹੋ ਇਹ ਆਪ ਜੀ ਦਾ ਨਾਮ ਹੈ ਕੇਵਲ ਨਾਮ ਨਹੀਂ ਆਪ ਆਪਣੇ ਬਿਰਧ ਦੀ ਲਾਜ ਵੀ ਰੱਖਦੇ ਆਪਣੇ ਬਿਰਧ ਦੀ ਪਾਲਣਾ ਵੀ ਕਰਦੇ ਹੋ
ਇਸ ਸਥਾਨ ਸ਼੍ਰੀ ਹਰਗੋਬਿੰਦ
ਉਸ ਜਿਸ ਸਥਾਨ ਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਬਿਰਾਜਮਾਨ ਹੋਏ ਸਨ
ਕਰਿਓ ਪੁਜਾਰੀ ਕਿਰਪਾ ਬਿਲੰਦ
ਸਤਿਗੁਰਾਂ ਨੇ ਕਿਰਪਾ ਕਰਕੇ ਉਸ ਪਿੰਗਲੇ ਨੂੰ ਉਸ ਸਥਾਨ ਦਾ ਪੁਜਾਰੀ ਬਣਾਇਆ ਹੈ ਕਰਹਾਲੀ ਤੋਂ ਹੁੰਦੇ ਮਹਾਰਾਜ ਜੀ ਚੀਕੇ ਇਸ ਤਰ੍ਹਾਂ ਚੀਕੇ ਤੋਂ ਅੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਿੱਲੀ ਨੂੰ ਗਏ ਨੇ ਆਗਰਿਓਂ ਹੋ ਕਰਕੇ ਉਦੋਂ ਪਾਤਸ਼ਾਹ ਕਰਰਾ ਜਿਹੜਾ ਨਗਰ ਸੀ ਇਸ ਨਗਰ ਦੇ ਵਿੱਚ ਪਾਤਸ਼ਾਹ ਰੁਕੇ ਹਨ
ਨਿਜ ਨਿਵੇਸ ਤਹਿ ਕਰਤੇ ਪਏ
ਇਸ ਜਗ੍ਹਾ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਰਾਤ ਬਤੀਤ ਕੀਤੀ ਹੈ
ਇਨਕੋ ਦਰਸ਼ਨ ਕਰ ਹਰ ਖਾਇਓ
ਇਹ ਪਿੰਗਲੇ ਨੇ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਵੀ ਕੀਤੇ ਹਨ ਤੇ ਬੜਾ ਮਨ ਹੀ ਮਨ ਪ੍ਰਸੰਨ ਹੋਇਆ ਹੈ
ਸਤ ਨਾਮ ਸਿਮਰਨ ਬਰ ਪਾਇਓ
ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਇਹਦੇ ਉੱਪਰ ਕਿਰਪਾ ਕੀਤੀ ਇਹਨੂੰ ਨਾਮ ਦੀ ਦਾਤ ਬਖਸ਼ਿਸ਼ ਕਰਕੇ ਮਹਾਰਾਜ ਨੇ ਨਿਵਾਜਿਆ ਹੈ ਸਾਹਿਬ ਦੇ ਚਰਨਾਂ ਵਿੱਚੋਂ ਵੀ ਨਾਮ ਦਾ ਵਰ ਪ੍ਰਾਪਤ ਕੀਤਾ ਹੈ
ਖੂਪ ਬਾਗ ਹਿਤ ਤਨ ਬੋਹ ਦੀਨੋ
ਜਦੋਂ ਨੌਵੇਂ ਪਾਤਸ਼ਾਹ ਜੀ ਦੀ ਕਥਾ ਆਉਂਦੀ ਉਹਦੇ ਵਿੱਚ ਇਹ ਜ਼ਿਕਰ ਆਉਂਦਾ ਹੈ ਕਿ ਇਹਨੂੰ ਮਹਾਰਾਜ ਨੇ ਮਾਇਆ ਦਿੱਤੀ ਭਾਈ ਸਾਹਿਬ ਜੀ ਨੇ ਉੱਥੇ ਲਿਖਿਆ ਜ਼ਿਮੀਂਦਾਰ ਸ਼ਬਦ ਲਿਖਿਆ ਇਹਦੇ ਵਾਸਤੇ ਵੀ ਉੱਥੇ ਰਹਿੰਦਾ ਸੀ ਜ਼ਿਮੀਂਦਾਰ ਸੀ ਇਸ ਨਗਰ ਦਾ ਇਹਨੂੰ ਸੱਦ ਕੇ ਮਹਾਰਾਜ ਨੇ ਮਾਇਆ ਦਿੱਤੀ ਮਾਇਆ ਦੇ ਕੇ ਹੁਕਮ ਕੀਤਾ ਵੀ ਇੱਥੇ ਇੱਕ ਬਾਗ ਲਵਾਉਣਾ ਹੈ ਤੇ ਇੱਕ ਖੂਹ ਲਵਾਉਣਾ ਹੈ
ਆਨ ਥਾਨ ਪੁੰਨ ਪਿਆਨਾ ਕੀਨੋ
ਇਸ ਤਰ੍ਹਾਂ ਮਾਇਆ ਦੇ ਕੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਕਰਰਾ ਨਗਰ ਤੋਂ ਅੱਗੇ ਚਲੇ ਗਏ ਸਨ
ਪੁੰਨ ਸਤ ਗੁਰ ਦਸਮੇ ਪਾਤਸ਼ਾਹੂ
ਉਸ ਤੋਂ ਬਾਅਦ ਜਦੋਂ ਸਰਬੰਸ ਦਾਨੀ ਪੰਥ ਕੇ ਵਾਲੀ ਅੰਮ੍ਰਿਤ ਕੇ ਦਾਤੇ
ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਇਸ ਇਲਾਕੇ ਦੇ ਵਿੱਚ ਆਉਂਦੇ ਇੱਥੇ ਚਰਨ ਪਾਉਂਦੇ ਹਨ
ਪਹੁੰਚੇ ਦੇਖੇ ਨਰ ਹਿਤ ਤਾਹੂ
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਇੱਥੇ ਪਹੁੰਚੇ ਨੇ ਉਸ ਵਕਤ ਇੱਕ ਪੁਰਸ਼ ਜਿਹੜਾ ਇਸ ਜਗ੍ਹਾ ਤੇ ਬੈਠਾ ਹੋਇਆ ਸੀ ਏਦਾਂ ਜਾਪਦਾ ਵੀ ਜਿਵੇਂ ਪਿੰਗਲਾ ਚੜਾਈ ਕਰ ਗਿਆ ਹੋਵੇਗਾ ਨਹੀਂ ਉੱਥੇ ਮੌਜੂਦ ਹੋਵੇਗਾ ਕਵੀ ਜੀ ਲਿਖਦੇ ਵੀ ਕੋਈ ਹੋਰ ਪੁਰਸ਼ ਇਸ ਟਿਕਾਣੇ ਤੇ ਬੈਠਾ ਹੋਇਆ ਸੀ
ਹਿਤ ਸਨਮਾਨ ਕਰੋ ਨਹਿ ਹੋਵਾ
ਜਦੋਂ ਪਾਤਸ਼ਾਹ ਜੀ ਉੱਥੇ ਪਹੁੰਚੇ ਤੇ ਗੁਰੂ ਸਾਹਿਬ ਜੀ ਦਾ ਸਨਮਾਨ ਕਰਨ ਵਾਸਤੇ ਖੜਿਆ ਨਹੀਂ ਹੋਇਆ
ਹੈ ਪਰ ਚਰੇ ਸਥਿਰ ਗੁਰ ਜੋਵਾ
ਮਹਾਰਾਜ ਜੀ ਘੋੜੇ ਤੇ ਬੈਠੇ ਸਨ ਤੇ ਪਾਤਸ਼ਾਹ ਨੇ ਜਦੋਂ ਵੇਖਿਆ
ਬੂਝੇ ਮਨੁਜ ਹੈ ਇਹ ਕੌਣ
ਦਸਵੇਂ ਪਾਤਸ਼ਾਹ ਪੁੱਛਣ ਲੱਗੇ ਵੀ ਇਹ ਪੁਰਸ਼ ਕੌਣ ਹੈ
ਕਹਿਓ ਗ੍ਰਾਮ ਕਰ ਹਾਲੀ ਪੌਣ
ਕਿਸੇ ਨੇ ਦੱਸਿਆ ਮਹਾਰਾਜ ਜੀ ਇਹਦਾ ਨਗਰ ਜਿਹੜਾ ਕਰਹਾਲੀ ਨਗਰ ਦੇ ਵਿੱਚ ਹੈ
ਆਇਓ ਏਠਾ ਹੈ ਸਸੁਰਾਰ
ਇਸ ਜਗ੍ਹਾ ਤੇ ਇਹਦਾ ਸਹੁਰਾ ਪਰਿਵਾਰ ਰਹਿੰਦਾ ਕਰਾ ਨਗਰ ਦੇ ਅੰਦਰ
ਵਿੱਚ ਪਰਗਨੇ ਠਿਕਾਨੇਦਾਰ
ਤੇ ਇਹ ਆਪਣੇ ਨਾ ਸਹੁਰੇ ਪਰਿਵਾਰ ਦੇ ਵਿੱਚ ਆਇਆ ਹੋਇਆ ਮਹਾਰਾਜ ਤੇ ਇਹ ਆਪਣੇ ਇਲਾਕੇ ਦੇ ਵਿੱਚ ਆਪਣੇ ਨਗਰ ਦੇ ਅੰਦਰ ਮਹਾਰਾਜ ਜੀ ਜਾਇਦਾਦ ਵਾਲਾ ਹੈ ਇਹਦੀ ਚੰਗੀ ਜ਼ਮੀਨ ਜਾਇਦਾਦ ਹੈ ਚੰਗਾ ਹੀ ਧਨਾੜ ਪੁਰਸ਼ ਹੈ
ਸਹਿਜ ਸੁਭਾਇਕ ਸੁਨਤ ਬਖਾਨੇ
ਇਹ ਗੱਲ ਸੁਣ ਕੇ ਮਹਾਰਾਜ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਹਿਜ ਸੁਭਾਇਕ ਹੀ ਬਚਨ ਕੀਤੇ ਹਨ
ਕਲਗੀਧਰ ਤੇਜ ਮਹਾਨੇ
ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦਾ ਤੇਜ ਪ੍ਰਤਾਪ ਸਹਿਣਾ ਬੜਾ ਕਠਿਨ ਹੈ ਐਸੇ ਤੇਜ ਪ੍ਰਤਾਪ ਵਾਲੇ ਮੇਰੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿਣ ਲੱਗੇ
ਅਬ ਸਭ ਗਏ ਠਿਕਾਨੇ ਠਰਕ
ਮਹਾਰਾਜ ਕਹਿੰਦੇ ਇਹਦੇ ਜਿੰਨੇ ਵੀ ਠਿਕਾਣੇ ਨੇ ਨਾ ਸਾਰੇ ਠਰਕ ਗਏ ਨੇ ਉਹਨਾਂ ਨੇ ਆਖਿਆ ਨਾ ਮਹਾਰਾਜ ਇਹ ਠਿਕਾਣੇਦਾਰ ਹੈ ਟਿਕਾਣੇਦਾਰ ਕਹਿੰਦੇ ਜਿਹੜਾ ਜ਼ਮੀਨ ਜਾਇਦਾਦ ਵਾਲਾ ਹੋਵੇ ਮਹਾਰਾਜ ਕਹਿੰਦੇ ਇਹਦੇ ਸਾਰੇ ਠਿਕਾਣੇ ਠਰਕ ਗਏ ਨੇ ਸਭ ਕੁਝ ਹੀ ਨਸ਼ਟ ਹੋ ਗਿਆ ਹੈ
ਗਏ ਪ੍ਰਥਮ ਕੇ ਟਿਕੇ ਟਰਕ
ਤੇ ਮਹਾਰਾਜ ਕਹਿੰਦੇ ਇਹਦੇ ਜਿੰਨੇ ਪਹਿਲੇ ਦੇ ਟਿੱਕੇ ਉਹ ਵੀ ਟਰਕ ਗਏ ਨੇ ਟਿੱਕੇ ਟਰਕਣ ਤੋਂ ਭਾਵ ਇਹਦੀ ਜਿੰਨੀ ਵੀ ਪਹਿਲੀ ਵਡਿਆਈ ਹੈ ਸਾਰੀ ਇਹਦੀ ਨਸ਼ਟ ਹੋ ਗਈ ਹੈ
ਇਮ ਕਹਿ ਤੁਰਤ ਤੁਰੰਗ ਹਟਾਏ
ਇਹਨੇ ਬਚਨ ਕਹਿ ਕੇ ਇਥੋਂ ਮਹਾਰਾਜ ਨੇ ਤੁਰੰਤ ਹੀ ਆਪਣਾ ਘੋੜਾ ਜਿਹੜਾ ਪਰਾਂ ਨੂੰ ਹਟਾ ਲਿਆ
ਉਤਰੇ ਕਲਸੇ ਗ੍ਰਾਮ ਸਜਾਏ
ਤੇ ਸਤਿਗੁਰੂ ਜੀ ਨੇ ਕਰਰਾ ਨਗਰ ਛੱਡ ਦਿੱਤਾ ਗੁਰੂ ਕਲਗੀਧਰ ਜੀ ਨੇ ਇਸ ਨਗਰ ਵਿੱਚ ਆਸਣ ਨਹੀਂ ਲਾਇਆ ਦਸਵੇਂ ਪਾਤਸ਼ਾਹ ਨੇ ਇਥੋਂ ਚੱਲ ਕੇ ਅਗਲਾ ਜਿਹੜਾ ਕਲਸ ਨਗਰ ਸੀ ਉੱਥੇ ਜਾ ਕੇ ਪਾਤਸ਼ਾਹ ਜੀ ਉਤਰੇ ਹਨ
ਸ੍ਰੀ ਹਰਿ ਗੋਬਿੰਦ ਨਿਸਾ ਬਿਤਾਈ
ਇਸ ਤਰ੍ਹਾਂ ਮਹਾਰਾਜ ਨੇ ਕਲਸ ਨਗਰ ਦੇ ਅੰਦਰ ਆਪਣੀ ਰਾਤ ਬਤੀਤ ਕੀਤੀ ਹੈ
ਭਈ ਪ੍ਰਾਤ ਚਾਲੇ ਅਗਵਾਈ
ਤੇ ਪ੍ਰਾਤ ਹੋਈ ਇਥੋਂ ਮਹਾਰਾਜ ਦਸਵੇਂ ਪਾਤਸ਼ਾਹ ਜੀ ਕਲਸ ਨਗਰ ਤੋਂ ਫਿਰ ਅੱਗੇ ਨੂੰ ਚੱਲ ਪਏ ਇਹ ਭਾਵਨਾ ਹੈ ਜੈਸੀ ਕਿਸੇ ਦੀ ਭਾਵਨਾ ਤੈਸਾ ਉਹਨੂੰ ਫਲ ਲੱਗ ਜਾਂਦਾ ਹੈ ਕਿਤੇ ਵੇਖੋ ਭਾਵਨਾ ਸੀ ਪਿੰਗਲੇ ਦੀ ਉਹਨੂੰ ਫਲ ਉਦਾਂ ਦਾ ਲੱਗ ਗਿਆ ਤਾਂ ਜਿਹਦੇ ਮਨ ਵਿੱਚ ਹੰਕਾਰ ਸੀ ਹੰਕਾਰ ਤਾਂ ਪ੍ਰਭੂ ਨੂੰ ਭਾਵਦਾ ਨਹੀਂ ਹਰਜੂ ਹੰਕਾਰ ਨਾ ਭਾਵੇ ਵੇਦ ਕੂਕ ਸੁਣਾਵੇ ਉਹ ਹੰਕਾਰ ਚੰਗਾ ਨਹੀਂ ਲੱਗਿਆ ਪਾਤਸ਼ਾਹ ਨੂੰ ਅਗਨ ਕੋਲ ਜਾ ਕੇ ਬੈਠੀਏ ਉਹ ਸੀਤ ਦਾ ਦੁੱਖ ਦਹਿ ਦਿੰਦੀ ਨਸ਼ਟ ਕਰ ਦਿੰਦੀ ਹੈ ਪਰ ਅਗਨ ਵਿੱਚ ਹੱਥ ਪਾਈਏ ਤੇ ਉਹ ਸਾੜ ਦਿੰਦੀ ਹੈ ਅਗਨ ਸਹਿਜ ਸੁਭਾਅ ਹੁੰਦੀ ਹੈ ਜਿਹੋ ਜਿਹੀ ਭਾਵਨਾ ਰੱਖ ਕੇ ਕੋਈ ਮਹਾਰਾਜ ਸੱਚੇ ਪਾਤਸ਼ਾਹ ਦੇ ਨੇੜੇ ਆਉਂਦਾ ਹੈ ਉਹਨੂੰ ਫਲ ਉਦਾਂ ਦਾ ਹੀ ਲੱਗ ਜਾਂਦਾ ਹੈ ਜਿਹਾ ਭਾਓ ਤਿਹਾ ਫਲ ਪਾਈਐ ਜਿਹੋ ਜਿਹੀ ਭਾਵਨਾ ਉਦਾਂ ਦਾ ਫਲ ਸਾਨੂੰ ਪ੍ਰਾਪਤ ਹੋਣਾ ਹੈ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨਾਨਕ ਮਤੇ ਦੀ ਧਰਤੀ ਤੇ ਪਹੁੰਚੇ ਨੇ ਇਹ ਕਥਾ ਆਪ ਜੀ ਕੱਲ ਦੇ ਪ੍ਰਕਰਨ ਵਿੱਚ ਸਰਵਣ ਕਰੋਗੇ